गुरु नानक पद
पंकज बंदन पाद पंकज बंदन
सिमरो अंगद दुख गुर अमरदास हृदय नित हृदयनित श्री गुरु राम दास गुण गुरु अर्जन बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
पहाड़ी राजें और तुरकां ने कसमां खादियां ने कि गुरु जी असी कसम खांदे हां कि तुहाड़ी किसी भी प्रकार दे जान ते माल दा नुकसान नहीं करांगे तुसी श्री आनंदपुर साहब नगर छड़ के चले जाओ। उधर माता गुजरी जी और सिंह भी सतगुरां नूं बार बार कहण लगे माता जी भी सतगुरु जी हुण तां समां है आनंदपुर साहब छड़न दा क्योंकि तुरक ते पहाड़ियां ने आप चिट्ठी लिख के भेजी है और उन्हां ने कसमां भी खादियां हन। सतगुरां ने समझाया माता जी इन्हां दियां कसमां झूठियां हन और झूठा बंदा ही कसम दा आसरा लैंदा है झूठे बंदे नूं ही कसम दा आसरा लैणा पैंदा सहारा लैणा पैंदा जे तुहानूं यकीन नहीं ते प्रगट करके विखा दिंदे पम्मे वजीर नूं सतगुरां ने सद्दे आख्या सानूं 5000 बल्द चाहीदे ने वणजारियां दे समेत असीं पहलां अपना खजाना टोरांगे पिछों आप जावांगे। पम्मा वजीर सुण के खुश होया राजयां नाल जा के गल कीती 5000 बल्द ओ गुरु साहब जी कोल भेज दिता वणजारियां दे समेत उन्हां उत्ते जिहड़ियां गूणां लदणियां सन महाराज सच्चे पातशाह ने हुक्म कीता कि गूणां विच जितनी गंदगी बिस्ता है जां जिहड़े मरे होए जानवरां दे हड्ड ने टुट्टियां होईयां जुत्तियां ने पुराने कपड़े ने ओ भर दिओ कंकरां पत्थरां नाल भर दिओ और ओ गूणां भर के महाराज जी ने बलदां दे उत्ते लदवा दित्तियां उत्ते वधिया दुशाले पा दित्ते भी वेखण नूं इदां जापे कि खजाना चमक रिहा है। 5000 बलदां दे सिरां ते जिहड़े 10000 सिंघ ने उन्हां सिंघां दे उत्ते दो दो मशालां बन्न दित्तियां 10000 मशालां बल गईयां बड़ी रोशनी बहुत प्रकाश होया और दूर तक निगाह जा रही है प्रकाश नजर आ रहा है। आखिरकार पहाड़ियां ते तुरकां कोलों ना रहा गया उन्होंने हमला बोल दिता जदों उन्होंने हमला बोलिया इधर सतगुरां ने तोपां तैयार रखियां सन गुरदेव ने भी तोपां दगा दित्तियां गोले दागे ने अनेकां नूं मारिया ਉਰੇ ਪਹਾੜੀਏ ਤੇ ਤੁਰਕ ਆਪਸ ਵਿਚ ਹੀ ਲੜ ਰਹੇ ਨੇ ਗੂਣਾ ਪਿੱਛੇ, ਔਰ ਬਲਦਾਂ ਨੂੰ ਹੱਕ ਹੱਕ ਕੇ ਆਪਣੇ ਡੇਰਿਆਂ ਤੇ ਲਿਜਾ ਕੇ ਗੂਣਾ ਲਾਹ ਕੇ ਅੰਦਰ ਆਪਣੇ ਜਿੱਥੇ ਜਿੱਥੇ ਆਸਣ ਸਨ ਲੁਕਾ ਲਈਆਂ। ਕਈਆਂ ਨੇ ਉਹ ਗੂਣਾ ਆਪਣੇ ਖਾਣ ਵਾਲੀਆਂ ਜਿੱਥੇ ਪ੍ਰਸ਼ਾਦਾ ਪਾਣੀ ਰੱਖਦੇ ਸਨ ਉੱਥੇ ਲੁਕੋ ਦਿੱਤੀਆਂ। ਕਈਆਂ ਨੇ ਉਹ ਗੂਣਾ ਆਪਣੇ ਜਿੱਥੇ ਠਾਕੁਰਾਂ ਦੀ ਪੂਜਾ ਕਰਦੇ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਉਹਨਾਂ ਦੇ ਥੱਲੇ ਰੱਖ ਦਿੱਤੀਆਂ। ਇਸ ਤਰ੍ਹਾਂ ਰਾਤ ਬੀਤ ਗਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੌਤਕ ਵਰਤਾਇਆ ਹੈ, ਔਰ ਇਹ ਜਿਹੜੇ ਗੂਣਾ ਆਪਣੇ ਅੰਦਰ ਲੁਕੋ ਕੇ ਬੈਠੇ ਨੇ, ਬੜੀ ਖੁਸ਼ੀ ਹੈ ਇਹਨਾਂ ਦੇ ਮਨ ਵਿੱਚ ਕਿ ਅਸੀਂ ਤਾਂ ਹੁਣ ਇੰਨਾ ਖਜ਼ਾਨਾ ਆਪਣੇ ਕੋਲ ਲੈ ਲਿਆ, ਇਕੱਠਾ ਕਰ ਲਿਆ ਕਿ ਸਾਡੀਆਂ ਕਈ ਪੁਸ਼ਤਾਂ ਵਿਹਲੀਆਂ ਬਹਿ ਕੇ ਖਾ ਸਕਦੀਆਂ ਨੇ, ਸਾਡੇ ਪੁੱਤਰਾਂ ਪੋਤਰਿਆਂ ਨੂੰ ਵੀ ਕੰਮ ਨਹੀਂ ਕਰਨਾ ਪਏਗਾ, ਸਾਡਾ ਜੰਗ ਕੀਤਾ ਹੋਇਆ ਸਫਲਾ ਹੋ ਗਿਆ, ਸਾਡੀ ਹੁਣ ਤੱਕ ਸਾਰੀ ਘਾਲੀ ਹੋਈ ਘਾਲਣਾ ਸਫਲੀ ਹੋ ਗਈ ਹੈ ਕਿ ਸਾਨੂੰ ਇੰਨਾ ਖਜ਼ਾਨਾ ਪ੍ਰਾਪਤ ਹੋ ਗਿਆ। ਜਦੋਂ ਦਿਨ ਚੜਿਆ ਤੇ ਦਿਨ ਚੜਿਆ ਜਿਵੇਂ ਗੂਣਾ ਖੋਲ ਕੇ ਵੇਖ ਰਹੇ ਨੇ, ਔਰ ਇਹਨਾਂ ਦੀ ਜਿਵੇਂ ਦੁਰਦਸ਼ਾ ਹੋਈ ਹੈ, ਵੱਡੀ ਭਾਰੀ ਬੇਪੱਤੀ ਬੇਇੱਜ਼ਤੀ ਹੋਈ ਹੈ, ਨਿਰਾਦਰ ਹੋਇਆ ਹੈ, ਇਹਨਾਂ ਪਾਪੀਆਂ ਦਾ ਧਰਮ ਭ੍ਰਸ਼ਟ ਹੋਇਆ, ਇਹਨਾਂ ਨੇ ਆਪਣਾ ਧਰਮ ਭ੍ਰਸ਼ਟ ਆਪ ਹੀ ਕੀਤਾ, ਪਹਿਲਾਂ ਕਸਮਾਂ ਖਾਧੀਆਂ ਮੁੜ ਕੇ ਕਸਮਾਂ ਤੋਂ ਡੋਲ ਗਏ, ਕਸਮਾਂ ਤੋੜੀਆਂ, ਦੂਜਾ ਫਿਰ ਜਿਹੜੀਆਂ ਗੂਣਾ ਲੈ ਕੇ ਗਏ ਸਨ ਉਹਨਾਂ ਵਿੱਚ ਗੰਦਗੀ ਸੀ, ਵਿਸ਼ਤਾ ਸੀ, ਚਮੜੀਆਂ ਸਨ, ਹੱਡ ਸਨ, ਉਹਦੇ ਨਾਲ ਵੀ ਇਹਨਾਂ ਦਾ ਧਰਮ ਭ੍ਰਸ਼ਟ ਹੋ ਰਿਹਾ। ਆਓ ਦਸਮ ਪਿਤਾ ਸਰਬੰਸਦਾਨੀ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਏ ਪ੍ਰਭਾਤ ਬਿਲੋਕ ਤੇ ਨਿਜ ਨਿਜ ਥਾਏ ਛੁਪਾਏ।
ਪ੍ਰਭਾਤ ਵੇਲਾ ਹੋਇਆ ਜਦੋਂ ਦਿਨ ਚੜ ਗਿਆ, ਕਿਉਂਕਿ ਰਾਤ ਨੂੰ ਇਹ ਸਾਰੀ ਖੇਡ ਹੋਈ ਸੀ, ਇਹ ਰਾਤ ਨੂੰ ਸਾਰਾ ਕੌਤਕ ਸਤਿਗੁਰਾਂ ਨੇ ਵਰਤਾਇਆ ਸੀ। ਰਾਤ ਬੀਤ ਗਈ, ਇਸੇ ਤਰ੍ਹਾਂ ਇਸੇ ਰੌਲੇ ਦੇ ਵਿੱਚ ਦਿਨ ਚੜ ਗਿਆ। ਜਦੋਂ ਦਿਨ ਚੜਿਆ ਤੇ ਜਿੱਥੇ ਇਹਨਾਂ ਨੇ ਆਪੋ ਆਪਣੀਆਂ ਥਾਵਾਂ ਤੇ ਉਹ ਗੂਣਾ ਲੁਕੋ ਕੇ ਰੱਖੀਆਂ ਸਨ, ਕਿਸੇ ਨੇ ਆਪਣੇ ਪੂਜਾ ਸਥਾਨ ਤੇ ਲੁਕੋ ਕੇ ਰੱਖੀਆਂ ਸੀ, ਕਿਸੇ ਨੇ ਉਹ ਗੂਣਾ ਆਪਣੇ ਲੰਗਰ ਪ੍ਰਸ਼ਾਦੇ ਵਾਲੀ ਜਗ੍ਹਾ ਤੇ ਲਿਆ ਕੇ ਲੁਕੋ ਕੇ ਰੱਖੀਆਂ ਸਨ, ਕਿਸੇ ਨੇ ਉਹ ਗੂਣਾ ਆਪਣੇ ਬਿਸਤਰਿਆਂ ਦੇ ਵਿੱਚ ਲੁਕੋ ਕੇ ਰੱਖੀਆਂ ਸਨ। ਜਿੱਥੇ ਜਿੱਥੇ ਵੀ ਆਪੋ ਆਪਣੀਆਂ ਥਾਵਾਂ ਤੇ ਇਹਨਾਂ ਨੇ ਗੂਣਾ ਲੁਕੋ ਕੇ ਰੱਖੀਆਂ ਸਨ।
ਤੰਬੂ ਮੈਂ ਠਾਕਰ ਨਿਕਟ ਖੋਲੀ ਗੌਨ ਬਣਾਏ।
ਆਪੋ ਆਪਣੇ ਤੰਬੂਆਂ ਦੇ ਵਿੱਚ ਜਾ ਕੇ ਇਹਨਾਂ ਨੇ ਹੁਣ ਉਹ ਗੂਣਾ ਖੋਲਣੀਆਂ ਸ਼ੁਰੂ ਕੀਤੀਆਂ। ਜਿਨ੍ਹਾਂ ਨੇ ਆਪਣੇ ਠਾਕੁਰ ਜੀ ਦੇ ਕੋਲ ਗੂਣਾ ਰੱਖੀਆਂ ਸੀ ਨਾ, ਉਹ ਵੱਡੀਆਂ ਵੱਡੀਆਂ ਪੰਡਾਂ ਭਰੀਆਂ ਹੋਈਆਂ ਗੰਦ ਦੀਆਂ, ਤੇ ਉਹ ਆਪਣੇ ਠਾਕੁਰ ਜੀ ਦੇ ਕੋਲ ਜਿੱਥੇ ਠਾਕੁਰ ਦੀ ਪੂਜਾ ਕਰਦੇ ਸੀ ਉੱਥੇ ਹੀ ਰੱਖੀਆਂ ਸੀ। ਐਨ ਉਹਨਾਂ ਦੇ ਕੋਲ ਹੀ ਬਹਿ ਕੇ ਉਹ ਗੂਣਾ ਖੋਲ ਖੋਲ ਕੇ ਵੇਖਣ ਲੱਗੇ ਹਨ।
ਜੋ ਪਈ ਦਾਸਨ ਆਦਿਕ ਸਕਲ ਹਟਾਏ।
ਔਰ ਜਿਹੜੇ ਨੌਕਰ ਚਾਕਰ ਸਨ ਉਹਨਾਂ ਸਾਰਿਆਂ ਨੂੰ ਹਟਾ ਦਿੱਤਾ ਵੀ ਤੁਸੀਂ ਬਾਹਰ ਜਾਓ, ਉਹਨਾਂ ਨੂੰ ਨੇੜੇ ਨਹੀਂ ਫੜਕਣ ਦਿੱਤਾ। ਜਿਹੜੇ ਵੱਡੇ ਵੱਡੇ ਅਫਸਰ ਅਹਿਲਕਾਰ ਸਨ ਉਹਨਾਂ ਨੇ ਇਹ ਗੂਣਾ ਸਾਂਭ ਕੇ ਰੱਖੀਆਂ ਸੀ ਆਪਣੇ ਤੰਬੂਆਂ ਦੇ ਵਿੱਚ, ਆਪਣੇ ਨੌਕਰਾਂ ਚਾਕਰਾਂ ਨੂੰ ਇਹਨਾਂ ਨੇ ਦੂਰ ਹਟਾ ਦਿੱਤਾ ਹੈ।
ਆਪੇ ਖੋਲਣ ਕੋਲ ਲਚਾਏ।
ਕਿਸੇ ਨੌਕਰ ਨੂੰ ਨੀ ਗੂਣਾ ਖੋਲਣ ਦੇਣੀਆਂ, ਆਪੇ ਖੋਲਾਂਗੇ, ਤੇ ਆਪ ਹੀ ਖੋਲਣ ਵਾਸਤੇ ਅੱਗੇ ਵਧੇ ਹਨ, ਆਪ ਹੀ ਉਹਨਾਂ ਗੂਣਾ ਨੂੰ ਖੋਲਣ ਵਾਸਤੇ ਅੱਗੇ ਆਏ ਹਨ।
ਅੰਤਰ ਤੇ ਕਰ ਡਾਰ ਨਿਕਾਰੇ।
ਜਦੋਂ ਗੂਣਾ ਦੇ ਵਿੱਚ ਹੱਥ ਪਾਇਆ ਨਾ ਇਹਨਾਂ ਨੇ, ਹੱਥ ਪਾ ਕੇ ਜਦੋਂ ਗੂਣ ਦੇ ਵਿੱਚੋਂ ਵੀ ਵਿੱਚੋਂ ਕੱਢੀਏ ਸਮਾਨ, ਖਜ਼ਾਨਾ ਕੱਢੀਏ ਕੀ ਭਰਿਆ ਹੋਇਆ ਹੈ, ਉਹ ਖਜ਼ਾਨਾ ਕੱਢਣ ਦੇ ਲਾਲਚ ਬਸ ਹੋ ਕੇ ਜਦੋਂ ਇਹਨਾਂ ਨੇ ਆਪਣੀਆਂ ਹੱਥ ਉਹਨਾਂ ਗੂਣਾ ਦੇ ਵਿੱਚ ਪਾਏ ਹਨ।
ਚਮਰੇ ਪਨ ਹੀ ਹਾਡ ਨਿਹਾਰੇ।
ਕਹਿੰਦੇ ਜਦੋਂ ਵਿੱਚ ਹੱਥ ਪਾਏ ਤੇ ਵਿੱਚੋਂ ਮਰੇ ਹੋਏ ਜਾਨਵਰਾਂ ਦੇ ਚਮੜੇ, ਉਹਨਾਂ ਦਾ ਮਾਸ, ਹੱਡੀਆਂ ਔਰ ਅਨੇਕਾਂ ਜੁੱਤੀਆਂ ਜਿਹੜੀਆਂ ਨੇ ਉਹੀ ਬਾਹਰ ਨੂੰ ਨਿਕਲ ਰਹੀਆਂ। ਜਦੋਂ ਹੱਥ ਨਾਲ ਕੱਢਦੇ ਨੇ ਤੇ ਇਹ ਜਿਹੜਾ ਗੰਦ ਮੰਦ ਹੈ ਉਹ ਉਹਨਾਂ ਗੂਣਾ ਦੇ ਵਿੱਚੋਂ ਬਾਹਰ ਨਿਕਲਦਾ ਹੈ।
हेरत गेरे दूर बगावे।
जदों बाहर कढ के वेखदे ने ते बाहर कढ के हथ वल तकदे हथ मैले हो जांदे ने, इन्हां दे भर जांदे ने चमड़े हड्डां दे नाल, ते वेखदे ने इक दम गलानी करदिआं कहिंदे हो ठाकर ठाकर कह के हरे हरे कह के दूर बगा के सुटदे ने। जुत्ती होवे हथ विच भावें कोई किसी जानवर दा चमड़ा होवे जां हड्ड होवे, कई वारी तां विष्टा गंदगी भी इन्हां दे हथ दे विच लग के आउंदी लिद आउंदी है, ते उह बगा के दूर मारदे ने, नाले मूंह दे विचों हरे हरे बोलदे हन।
बिष्टा हाथ लगे पछतावे,
हथां नूं बिष्टा लग गई इन्हां दे, गंद लग गया हथां दे नाल, ते जदों हथां नाल बिष्टा लगदी है ते बड़ा पछतावा करदे ने, बहुत ज्यादा पछतावा करदे हन।
इक तो अपना धर्म गवायो,
पछतावा करदे कहिंदे इक तां असीं अपना धर्म गवाया, पहला कसमां तोड़ियां ते कसम तोड़ के असीं हमला कीता, इह वी तां धर्म तोड़ना ही सी, कहिंदे इक तां असीं अपना धर्म गवाया है।
दुतिया लेते जंग मचायो,
कहिंदे दूजा वेखो आ जिहड़ा अपवित्र समान है इहदे वास्ते इहनूं लैण लई इन्ना जंग कीता, आ गंद वास्ते असीं लड़ना सी, इह जिहड़ा गंद लियाउण वास्ते दूजा सानू इन्ना जंग लड़ना पिया, सानू अपने भरावां नाल ही लड़ना पिया, अपने साथियां नाल ही लड़ना पिया, एडी अपवित्र ते गंदी चीज लियाउण वास्ते सानू लड़ाई करनी पई।
त्रिती निपाक जे छूवत पए,
तीजा घाटा सानू ए पिया के जेड़ियां अपवित्र चीजां ने इन्हां नू सानू छूना पिया, इन्हां नू असीं हथ लाया है गंद दे नाल, साडे हथ भर गए ने मुर्दे जानवरां दे चमड़े नाल, हड्डां दे नाल, जुत्तियां दे नाल, साडे हथ भर गए ने, मलीन हो गए ने, असीं अपनी पूजा स्थान ते लिया लिया के चीजां ये गंद लिया के रखिया सी, इहदे नाल भी साडा बड़ा बड़ा भारी धर्म भ्रष्ट होया है।
मारे बिना मूड मर गए,
इहो जी हालत होई ना पापियां दी के मारे बिना ही मूर्ख मर गए ने, हुण मारना नहीं पिया बिना मारे ही मर गए, जदों गंद लभिया ना विचों गंदगी मिली, धर्म हार के गंद ही हथ आया। इत्थे सतगुरु जी संकेत दे रहे ने कि जेड़े मनुख अपना धर्म त्याग दिंदे ने उहनां दे पल्ले जो कुछ भी आउंदा है वह गंदगी हुंदी है, गंद तों सिवाए कुछ नहीं। धर्म गवा के जेड़ी चीज मिलदी है वह गंद है, भावें रुपये होण पैसे होण सोना होवे चांदी होवे ਉਹ ਗਾਂਧੀ ਹੈ ਜਿਹੜਾ ਧਰਮ ਗਵਾ ਕੇ ਮਿਲਦਾ ਹੈ। ਉਹੀ ਮਹਾਰਾਜ ਜੀ ਨੇ ਇੱਥੇ ਪ੍ਰਗਟ ਕਰਕੇ ਵਿਖਾਇਆ ਹੈ। ਹੁਣ ਧਰਮ ਗਵਾ ਕੇ ਗੰਦਗੀ ਪੱਲੇ ਆਈ ਹੈ, ਇਹਨਾਂ ਦੇ ਹੱਥ ਲੱਗੀ ਹੈ, ਬੜਾ ਪਛਤਾਵਾ ਕਰ ਰਹੇ ਨੇ, ਰੋ ਰਹੇ ਨੇ, ਸਿਰ ਧੁੰਨ ਰਹੇ ਨੇ, ਉਹ ਹਾਲਤ ਹੋਈ ਕਹਿੰਦੇ ਮਾਰਿਆਂ ਬਿਨਾਂ ਮਰ ਗਏ ਹਨ।
ਲੱਜਤ ਆਪਸ ਮੈਨੇ ਕਹੇ,
ਬੜੇ ਸ਼ਰਮਿੰਦਾ ਹੋਏ ਸ਼ਰਮਸਾਰ ਹੋਏ ਤੇ ਸ਼ਰਮ ਦੇ ਨਾਲ ਡੁੱਬ ਡੁੱਬ ਮਰਦੇ ਨੇ, ਕਹਿੰਦੇ ਕੁੱਜਾ ਮਿਲ ਜੇ ਪਾਣੀ ਦਾ ਵਿੱਚ ਨੱਕ ਡਬੋ ਕੇ ਮਰ ਜਾਈਏ, ਜਿਹੜੀ ਸਾਡੀ ਹਾਲਤ ਹੋਈ ਹੈ। ਤੇ ਇੰਨੀ ਲੱਜਾ ਦੇ ਨਾਲ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਇੱਕ ਦੂਜੇ ਨੂੰ ਕਹਿੰਦੇ ਨਹੀਂ, ਦੱਸਦੇ ਨੇ ਵੀ ਸਾਡੀ ਗੂਣ ਚੋਂ ਕੀ ਨਿਕਲਿਆ। ਮਨ ਦੇ ਵਿੱਚ ਇਹ ਵੀ ਆਉਂਦਾ ਵੀ ਸ਼ਾਇਦ ਕਿਸੇ ਦੂਜੇ ਦੀ ਗੂਣ ਚੋਂ ਖਜ਼ਾਨਾ ਨਿਕਲ ਹੀ ਆਇਆ ਹੋਵੇ। ਉਹ ਇਸ ਪੱਖ ਦੇ ਨਾਲ ਵੀ ਮਨ ਚ ਸੋਚ ਸੋਚ ਕੇ ਲੱਜਤ ਹੋ ਰਹੇ ਨੇ ਵੀ ਕੱਲ ਨੂੰ ਜੇ ਮੈਂ ਦੱਸਿਆ ਵੀ ਮੇਰੇ ਚੋਂ ਗੰਦ ਨਿਕਲਿਆ ਤੇ ਅਗਲਾ ਕਹੇ ਵੀ ਮੇਰੇ ਚੋਂ ਤਾਂ ਖਜ਼ਾਨਾ ਨਿਕਲਿਆ ਤੇ ਮੇਰੀ ਇਹਦੇ ਵਿੱਚ ਬੇਇੱਜ਼ਤੀ ਹੋਵੇਗੀ, ਹੇਠੀ ਹੋਵੇਗੀ, ਏਦਾਂ ਬੜੇ ਸ਼ਰਮਿੰਦਾ ਹੋਏ ਲੱਜਤ ਹੋਏ ਇੱਕ ਦੂਜੇ ਨਾਲ ਗੱਲ ਤੱਕ ਨਹੀਂ ਕਰਦੇ।
ਰਿਦੇ ਬਿਸੂਰਨ ਕੋ ਬਹੁ ਲਹੇ,
ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਝੂਰਦੇ ਨੇ, ਬੜਾ ਜ਼ਿਆਦਾ ਝੋਰਾ ਇਹਨਾਂ ਦੇ ਮਨਾਂ ਵਿੱਚ ਲੱਗਾ ਹੋਇਆ ਹੈ।
ਤਿੱਕ ਤਿੱਕ ਆਪਣੋ ਜਨਮ ਬਖਾਨੇ,
ਤਰਕਾਰ ਹੈ ਸਾਡੇ ਜਨਮ ਤੇ, ਤ੍ਰਿਗ ਹੈ ਸਾਡਾ ਜੰਮਣਾ, ਸਾਡਾ ਤਾਂ ਜੀਵਨ ਹੀ ਤ੍ਰਿਗ ਬਣ ਗਿਆ, ਤਰਕਾਰ ਹੈ ਸਾਡੇ ਜੀਵਨ ਤੇ।
ਧਰਮਹੀਨ ਕੀ ਦੁਰਗਤ ਜਾਣੇ,
ਇਹ ਵੀ ਜਾਣਦੇ ਨੇ ਕਿ ਜਿਹੜਾ ਧਰਮ ਵਿਹੂਣਾ ਆਦਮੀ ਹੁੰਦਾ ਹੈ, ਧਰਮ ਵਿਹੂਣੇ ਆਦਮੀ ਦੀ ਮਾੜੀ ਗੱਤ ਹੁੰਦੀ ਹੈ, ਭੈੜੀ ਹਾਲਤ ਹੁੰਦੀ ਹੈ। ਜਿਹੜਾ ਆਪਣੇ ਧਰਮ ਤੋਂ ਹੀਣਾ ਹੋ ਜਾਂਦਾ ਉਹ ਵਿਅਕਤੀ, ਉਸ ਵਿਅਕਤੀ ਦੀ ਦੁਰਗਤੀ ਹੁੰਦੀ ਹੈ, ਭੈੜੀ ਹਾਲਤ ਹੁੰਦੀ ਹੈ।
ਪਇਓ ਸਬਨ ਕੋ ਤਬ ਉਪਹਾਸਾ,
ਇਸ ਤਰ੍ਹਾਂ ਸਾਰਿਆਂ ਦਾ ਮਜ਼ਾਕ ਉਡਿਆ ਹੈ, ਜਿੰਨੇ ਪਹਾੜੀਏ ਤੇ ਤੁਰਕਾਂ ਨੇ ਰਾਤੀ ਗੂਣਾ ਲੁੱਦੀਆਂ ਲੁੱਟੀਆਂ ਸਨ, ਇਹਨਾਂ ਸਾਰਿਆਂ ਦਾ ਉਪਹਾਸ ਹੋਇਆ। ਇੱਕ ਵਾਰੀ ਸਾਰਿਆਂ ਦਾ ਮਖੌਲ ਉੱਡਿਆ ਹੈ, ਬਹੁਤ ਵੱਡੀ ਭਾਰੀ ਬੇਇੱਜ਼ਤੀ ਦੀ ਗੱਲ ਹੋਈ ਹੈ ਸਾਰਿਆਂ ਵਾਸਤੇ, ਵੀ ਧਰਮ ਵੀ ਹਾਰਿਆ, ਜੰਗ ਵੀ ਲੜਿਆ ਤੇ ਪੱਲੇ ਗੰਦ ਮਿਲਿਆ, ਉਹ ਗੰਦ ਨੂੰ ਹੱਥ ਲਾਉਣਾ ਪਿਆ, ਵਿਸਟਾ ਨੂੰ ਹੱਥ ਲਾਉਣਾ ਪਿਆ, ਮਰੇ ਜਾਨਵਰਾਂ ਦੇ ਹੱਡਾਂ ਨੂੰ ਹੱਥ ਲਾਉਣਾ ਪਿਆ, ਉਹਨਾਂ ਦੇ ਚਮੜੇ ਨੂੰ ਹੱਥ ਲਾਉਣਾ ਪਿਆ। ਤੋ ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਬੜਾ ਵੱਡਾ ਭਾਰੀ ਉਪਹਾਸ ਹੋਇਆ, ਇੱਕ ਬੜੀ ਵੱਡੀ ਭਾਰੀ ਦੁਰਦਸ਼ਾ ਹੋਈ, ਹਾਸੋਹੀਣੀ ਗੱਲ ਹੋਈ ਆ ਇਹਨਾਂ ਵਾਸਤੇ।
ਬਿਕਸੇ ਸਤਗੁਰ ਪੇਖ ਤਮਾਸ਼ਾ,
ਉਧਰ ਕਲਗੀਆਂ ਵਾਲੇ ਪਾਤਸ਼ਾਹ ਤੇ ਸਿੰਘ ਬੜੇ ਖੁਸ਼ ਹੋਏ, ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਵੇਖੋ ਖਾਲਸਾ ਜੀ ਹੁਣ ਪਹਾੜੀਆਂ ਦੀ ਹਾਲਤ ਲੱਭਦੇ ਫਿਰਦੇ ਨੇ, ਇਹਨਾਂ ਨੂੰ ਕੋਈ ਪਾਣੀ ਦਾ ਕੁੱਜਾ ਨਹੀਂ ਲੱਭਦਾ ਜਿਹਦੇ ਚ ਨੱਕ ਡਬੋ ਕੇ ਮਰ ਜਾਣ ਸ਼ਰਮ ਦੇ ਨਾਲ, ਇਹੋ ਜੀ ਹਾਲਤ ਇਹਨਾਂ ਦੀ ਹੋਈ ਆ ਤੁਰਕਾਂ ਤੇ ਪਹਾੜੀਆਂ ਦੀ, ਵੇਖੋ ਖਾਲਸਾ ਜੀ। ਮਹਾਰਾਜ ਸੱਚੀ ਪਾਤਸ਼ਾਹ ਜੀ ਵੀ ਹੱਸਦੇ ਨੇ ਔਰ ਸਿੰਘ ਵੀ ਹੱਸਦੇ ਹਨ।
ਕਹਿਤ ਸਿੰਘ ਜੇ ਨਿਕਟ ਹਕਾਰੇ,
ਜਿਹੜੇ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਸੀ ਨਾ ਵੀ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਟੁਰ ਚੱਲੀਏ, ਮਹਾਰਾਜ ਇਹਨਾਂ ਨੇ ਕਸਮਾਂ ਖਾਧੀਆਂ ਨੇ, ਸਤਿਗੁਰਾਂ ਨੇ ਹੁਣ ਉਹਨਾਂ ਸਿੰਘਾਂ ਨੂੰ ਆਪਣੇ ਕੋਲ ਬੁਲਾਇਆ ਜਿਹੜੇ ਸਤਿਗੁਰਾਂ ਨੂੰ ਬਾਰ ਬਾਰ ਆਨੰਦਪੁਰ ਸਾਹਿਬ ਛੱਡਣ ਨੂੰ ਕਹਿੰਦੇ ਸਨ, ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਹੈ।
ਕਹੇ ਦੁਰਜਨ ਕੇ ਧਰਮ ਨਿਹਾਰੇ,
ਮਹਾਰਾਜ ਜੀ ਬੋਲੇ ਕਹਿੰਦੇ ਵੇਖੋ ਸਿੰਘੋ ਇਹਨਾਂ ਦੁਰਜਨਾਂ ਦਾ ਧਰਮ ਕਿੰਨਾ ਪੱਕਾ ਹੈ, ਵੇਖੋ ਇਹ ਕਿੱਡੇ ਧਰਮ ਦੇ ਬਲੀ ਨੇ, ਵੇਖੋ ਇਹ ਕਿੰਨੇ ਧਰਮ ਦੇ ਪੱਕੇ ਨੇ, ਇਹਨਾਂ ਨੇ ਆਪਣੇ ਧਰਮਾਂ ਦੀਆਂ ਕਸਮਾਂ ਖਾਧੀਆਂ ਸੀ ਨਾ, ਵੇਖੋ ਲਿਖ ਕੇ ਦਿੱਤਾ ਇਹਨਾਂ ਨੇ, ਆਪਣੇ ਠਾਕੁਰ ਹਰੀ ਦੀ ਕਸਮ ਖਾਧੀ ਹੈ, ਇਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ ਮੁਸਲਮਾਨਾਂ ਨੇ, ਆ ਵੇਖੋ ਆਪਣੇ ਧਰਮ ਦੇ ਕਿੰਨੇ ਕੁ ਪੱਕੇ ਨੇ, ਹੁਣ ਤੁਸੀਂ ਆਪ ਤੱਕ ਲਓ।
ਸਭ ਤੁਮ ਹਮਰੇ ਪਾਸ ਬਖਾਨਤ,
ਸਾਰੇ ਸਿੰਘ ਸਾਨੂੰ ਕਹਿੰਦੇ ਸੀ ਕਿ ਆਨੰਦਪੁਰ ਸਾਹਿਬ ਛੱਡ ਕੇ ਟੁਰ ਚੱਲੀਏ, ਬਾਰ ਬਾਰ ਤੁਸੀਂ ਸਾਨੂੰ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਨ ਨੂੰ ਕਹਿ ਰਹੇ ਸੀ।
ਗਿਰਪਤ ਤੁਰਕ ਧਰਮ ਕੋ ਠਾਨਤ,
ਤੁਸੀਂ ਇਹ ਸਾਨੂੰ ਬਾਰ ਬਾਰ ਕਿਹਾ ਸੀ ਕਿ ਪਹਾੜੀ ਰਾਜੇ ਔਰ ਇਹ ਜਿਹੜੇ ਤੁਰਕ ਨੇ ਇਹਨਾਂ ਨੇ ਆਪਣਾ ਧਰਮ ਪੱਕਾ ਕਰਕੇ ਰੱਖਿਆ ਹੋਇਆ, ਇਹਨਾਂ ਨੇ ਆਪਣੇ ਧਰਮ ਦੀ ਕਸਮ ਖਾਧੀ ਹੈ, ਇਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ, ਆਪਣੇ ਠਾਕੁਰ ਦੀ ਕਸਮ ਖਾਧੀ ਹੈ, ਇਹਨਾਂ ਦੀਆਂ ਖਾਧੀਆਂ ਕਸਮਾਂ ਦਾ ਤੁਸੀਂ ਸਾਨੂੰ ਵਾਸਤਾ ਪਾਉਂਦੇ ਸੀ।
ਸਭ ਪਰਬਤ ਵਾਸੀ ਮਤ ਕਾਚੇ,
ਵੇਖੋ ਸਿੰਘੋ ਇਹ ਪਰਬਤ ਵਾਸੀਆਂ ਦੀ ਮਤ ਕਿੱਡੀ ਕੱਚੀ ਹੈ, ਇਹ ਕਿੱਡੇ ਕੱਚੀ ਮਤ ਦੇ ਧਾਰਨੀ ਹਨ।
ਇਹ ਕਬ ਬੈਨ ਪਨੇ ਨੇ ਸਾਚੇ,
ਕਦੇ ਵੀ ਸੱਚ ਨਹੀਂ ਬੋਲ ਸਕਦੇ, ਪਰਬਤ ਵਾਸੀ ਪਹਾੜੀਏ ਨੇ ਪੱਥਰਾਂ ਦੀ ਪੂਜਾ ਕਰਕੇ ਇਹਨਾਂ ਦੇ ਦਿਲ ਪੱਥਰ ਬਣੇ ਹੋਏ ਨੇ, ਇਹ ਕਦੇ ਵੀ ਸੱਚ ਨਹੀਂ ਬੋਲ ਸਕਦੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਆ ਜੇ, ਇਹਨਾਂ ਤੁਰਕਾਂ ਤੇ ਪਹਾੜੀਆਂ ਤੇ ਕਦੇ ਵਿਸ਼ਵਾਸ ਨਾ ਕਰਿਆ ਜੇ, ਖਾਲਸਾ ਜੀ ਨਾ ਪਹਾੜੀਆਂ ਤੇ ਵਿਸ਼ਵਾਸ ਕੀਤਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਡੋਗਰੇ ਪਹਾੜੀਏ ਹੀ ਸੀ ਨਾ ਧਿਆਨ ਸਿੰਘ ਹੀਰਾ ਸਿੰਘ ਵਰਗੇ, ਉਹ ਡੋਗਰੇ ਪਹਾੜੀਏ ਹੀ ਸਨ, ਇਹਨਾਂ ਪਹਾੜੀਆਂ ਦੇ ਉੱਤੇ ਵਿਸ਼ਵਾਸ ਕੀਤਾ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਇਹਨਾਂ ਨੇ ਗਰਕ ਕਰਕੇ ਰੱਖ ਦਿੱਤਾ। ਇਹ ਗੁਰਦੇਵ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਮਹਾਰਾਜ ਜੀ ਕਹਿੰਦੇ ਸਿੰਘੋ ਇਹਨਾਂ ਪਹਾੜੀਆਂ ਦੇ ਉੱਤੇ ਇਹਨਾਂ ਤੁਰਕਾਂ ਦੇ ਉੱਤੇ ਵਿਸ਼ਵਾਸ ਨਾ ਕਰਿਆ ਜੇ, ਕਿਉਂਕਿ ਇਹ ਪਹਾੜੀਏ ਕਦੇ ਸੱਚ ਨਹੀਂ ਬੋਲਦੇ, ਇਹ ਕਦੇ ਸੱਚ ਨਹੀਂ ਕਹਿੰਦੇ।
ਹਮ ਕਹਿ ਰਹੇ ਨਾ ਛਲ ਤੁਮ ਜਾਨਾ,
ਅਸੀਂ ਤੁਹਾਨੂੰ ਬਥੇਰਾ ਸਮਝਾਇਆ ਸੀ, ਬਥੇਰਾ ਕਿਹਾ ਸੀ, ਪਰ ਤੁਸੀਂ ਸਮਝਦੇ ਨਹੀਂ ਸੀ, ਪਰ ਹੁਣ ਆਹ ਵੇਖੋ ਇਹਨਾਂ ਪਹਾੜੀਆਂ ਦਾ ਛਲ, ਇਹਨਾਂ ਦਾ ਕਪਟ ਕਿਵੇਂ ਤੁਹਾਡੇ ਸਾਹਮਣੇ ਉਗੜ ਕੇ ਆਇਆ ਹੈ।
ਜੇ ਕਰਤੇ ਤਜ ਦੁਰਗ ਪਿਆਨਾ,
ਸਿੰਘੋ ਜੇ ਆਪਾਂ ਇਹਨਾਂ ਦੇ ਆਖੇ ਲੱਗ ਕੇ ਕਿਲਾ ਛੱਡ ਕੇ ਟੁਰ ਪੈਂਦੇ, ਇਹਨਾਂ ਦਾ ਕਿਹਾ ਮੰਨ ਲੈਂਦੇ, ਇਹਨਾਂ ਦੀਆਂ ਕਸਮਾਂ ਤੇ ਯਕੀਨ ਕਰ ਲੈਂਦੇ ਤੇ ਇਹਨਾਂ ਦੀਆਂ ਖਾਧੀਆਂ ਕਸਮਾਂ ਤੇ ਭਰੋਸਾ ਕਰਕੇ ਜੇ ਆਨੰਦਪੁਰ ਸਾਹਿਬ ਛੱਡ ਕੇ ਆਪਾਂ ਟੁਰ ਪੈਂਦੇ,
ਤੁਰਕ ਗਿਰਸ਼ਨ ਕੀ ਵੱਡ ਸੈਨਾ,
ਇਹਨਾਂ ਤੁਰਕਾਂ ਤੇ ਪਹਾੜੀਆਂ ਦੀਆਂ ਵੇਖੋ ਕਿੰਨੀਆਂ ਫੌਜਾਂ ਨੇ ਬਾਹਰ, ਕਿੰਨੀਆਂ ਫੌਜਾਂ ਨੇ ਇਹਨਾਂ ਨੇ ਬਾਹਰੋਂ ਘੇਰਾ ਪਾਇਆ ਹੋਇਆ।
ਸਭ ਆਵਤ ਹਮ ਪਰ ਪਿਖ ਨੈਨਾ,
ਇਹਨਾਂ ਸਾਰਿਆਂ ਨੇ ਸਾਡੇ ਤੇ ਹਮਲਾ ਕਰ ਦੇਣਾ ਸੀ, ਜਿਵੇਂ ਅੱਜ ਰਾਤੀ ਹਮਲਾ ਕੀਤਾ ਨਾ ਇਹਨਾਂ ਨੇ, ਜੇ ਆਪਾਂ ਛੱਡ ਕੇ ਜਾਂਦੇ ਆਨੰਦਪੁਰ ਸਾਹਿਬ ਤੇ ਇਹਨਾਂ ਨੇ ਆਪਣੇ ਤੇ ਵੀ ਇਸੇ ਤਰ੍ਹਾਂ ਹਮਲਾ ਕਰ ਦੇਣਾ ਸੀ ਵੇਖਦਿਆਂ ਸਾਰ।
ਜੂਜਤ ਸਕਲ ਸਿੰਘ ਬੜ ਵੀਰ,
ਸਾਡੇ ਬਹੁਤ ਸਾਰੇ ਸਿੰਘਾਂ ਨੇ ਇਹਨਾਂ ਨਾਲ ਲੜਦਿਆਂ ਜੂਝਣਾ ਸੀ ਔਰ ਜੂਝ ਕੇ ਅਨੇਕਾਂ ਨੇ ਸ਼ਹੀਦ ਹੋ ਜਾਣਾ ਸੀ।
ਲੱਖੋ ਲਸ਼ਕਰ ਅਰ ਕੀ ਪੀਰ,
ਵੇਖੋ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਲੱਖਾਂ ਦੇ ਹਿਸਾਬ ਦੇ ਨਾਲ ਦੁਸ਼ਮਣਾਂ ਦੀ ਫੌਜ ਹੈ।
ਹੋਤ ਲਚਾਰੀ ਹਮਕੋ ਤਬੈ,
ਤੇ ਜੇ ਹੁਣ ਅਸੀਂ ਇਸੇ ਤਰ੍ਹਾਂ ਚਲੇ ਜਾਂਦੇ ਨਾ ਤੇ ਵਿਸ਼ਵਾਸ ਕਰਕੇ ਤੇ ਆਪਾਂ ਸਾਰਿਆਂ ਨੂੰ ਲਾਚਾਰ ਹੋਣਾ ਪੈਣਾ ਸੀ। ਲੱਖਾਂ ਨੇ ਆਲੇ ਦੁਆਲਿਓ ਘੇਰਾ ਪਾ ਕੇ ਸਾਡੇ ਤੇ ਹਮਲਾ ਕਰ ਦੇਣਾ ਸੀ। ਕਿੰਨਿਆਂ ਕੁ ਨਾਲ ਲੜਦੇ, ਕਿੰਨਿਆਂ ਕੁ ਨਾਲ ਜੂਝਦੇ ਖਾਲਸਾ ਜੀ। ਇਸ ਕਰਕੇ ਅਸੀਂ ਇਸੇ ਕਰਕੇ ਇਹਨਾਂ ਦੀਆਂ ਕਸਮਾਂ ਤੇ ਯਕੀਨ ਨਹੀਂ ਕੀਤਾ ਤੇ ਆਨੰਦਪੁਰ ਸਾਹਿਬ ਨਹੀਂ ਛੱਡਿਆ।
ਜੂਜ ਜਾਤ ਦਲ ਸਿੰਘਨ ਤਬੈ,
ਸਾਡਾ ਸਾਰਾ ਦਲ ਸਿੰਘਾਂ ਦਾ ਜੂਝ ਜਾਣਾ ਸੀ ਇਹਨਾਂ ਨਾਲ ਲੜਦਿਆਂ ਹੋਇਆ।
ਅਬ ਤੋ ਸਭ ਕੋ ਭਈ ਪ੍ਰਤੀਤ,
ਸਿੰਘੋ ਭਰੋਸਾ ਹੋ ਗਿਆ ਨਾ, ਹੁਣ ਤਾਂ ਅੱਖਾਂ ਨਾਲ ਵੇਖ ਲਿਆ ਸਾਰਾ ਕੁਝ, ਹੁਣ ਤਾਂ ਯਕੀਨ ਕਰ ਦਿਓ ਜੋ ਅਸੀਂ ਕਿਹਾ ਸੀ, ਹੁਣ ਤਾਂ ਤੁਹਾਨੂੰ ਭਰੋਸਾ ਹੋ ਗਿਆ ਹੋਵੇਗਾ।
ਦੁਰਜਨ ਕਰਤ ਦਗਾ ਛਲ ਚੀਤ,
ਹੁਣ ਤਾਂ ਤੁਹਾਡੇ ਸਾਹਮਣੇ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਵਿਖਾਇਆ ਹੈ, ਹੁਣ ਤਾਂ ਪਤਾ ਲੱਗ ਗਿਆ ਹੋਵੇਗਾ ਤੁਹਾਨੂੰ ਕਿ ਇਹਨਾਂ ਦੁਰਜਨਾਂ ਦੀ ਭੈੜੇ ਲੋਕਾਂ ਦੀ ਮਾੜੀ ਤੇ ਖੋਟੀ ਰੀਤ ਸੀ, ਇਹ ਸਾਡੇ ਨਾਲ ਆਪਣੇ ਨਾਲ ਦਗਾ ਕਰਨਾ ਚਾਹੁੰਦੇ ਸਨ।
ਤੁਰਕ ਪਹਾੜੀ ਪਰ ਵਿਸ਼ਵਾਸ,
ਤੁਰਕਾਂ ਤੇ ਪਹਾੜੀਆਂ ਦੇ ਉੱਤੇ ਜਿਹੜਾ ਵਿਸ਼ਵਾਸ ਕਰਨਾ ਹੈ।
ਤਰੇ ਨ ਮਮ ਸਿੱਖ ਜੋ ਮਤ ਰਾਸ,
ਰਾਜ ਕਹਿੰਦੇ ਜਿਹੜਾ ਮੇਰਾ ਸਿਆਣਾ ਸਿੱਖ ਹੈ ਉਹ ਕਦੇ ਨਾ ਤੁਰਕਾਂ ਤੇ ਪਹਾੜੀਆਂ ਤੇ ਕਦੇ ਵਿਸ਼ਵਾਸ ਨਾ ਕਰੇ, ਨਾ ਇਹਨਾਂ ਤੁਰਕਾਂ ਤੇ ਨਾ ਇਹ ਪਹਾੜੀਆਂ ਤੇ, ਇਹ ਕਦੇ ਵਿਸ਼ਵਾਸ ਕਰਨ ਦੇ ਲਾਇਕ ਨਹੀਂ। ਕਲਗੀਧਰ ਨੇ ਜਫਰਨਾਮੇ ਚ ਔਰੰਗਜ਼ੇਬ ਨੂੰ ਲਿਖ ਕੇ ਵੀ ਭੇਜਿਆ ਹੈ, ਮਹਾਰਾਜ ਜੀ ਕਹਿੰਦੇ ਸਾਨੂੰ ਤੇਰੀਆਂ ਕਸਮਾਂ ਤੇ ਕੋਈ ਐਤਬਾਰ ਨਹੀਂ ਸੀ, ਮਰਾ ਐਤਬਾਰੇ ਬਰੇ ਕਸਮ ਨੇਸਤ। ਮਹਾਰਾਜ ਜੀ ਕਹਿੰਦੇ ਹੇ ਔਰੰਗਜ਼ੇਬ, ਤੁਹਾਡੀਆਂ ਖਾਧੀਆਂ ਕਸਮਾਂ ਤੇ ਸਾਨੂੰ ਕੋਈ ਯਕੀਨ ਨਹੀਂ, ਕੋਈ ਭਰੋਸਾ ਨਹੀਂ। ਹੱਥ ਨੂੰ ਤੇਲ ਲਾ ਕੇ ਤਿਲਾਂ ਵਿੱਚ ਪਾ ਲੈਣ ਤੇ ਜਿੰਨੇ ਤਿਲ ਹੱਥ ਨੂੰ ਲੱਗ ਜਾਣ ਇੰਨੀਆਂ ਕਸਮਾਂ ਵੀ ਖਾ ਲੈਣ ਨਾ ਇਹ ਤੁਰਕ ਤੇ ਪਹਾੜੀਏ, ਫਿਰ ਵੀ ਮੇਰੇ ਸਿੱਖ ਨੇ ਕਦੇ ਨਾ ਤੇ ਵਿਸ਼ਵਾਸ ਨਹੀਂ ਕਰਨਾ।
ਅਪਰ ਕਿਤਕ ਦਿਨ ਕਸ਼ਟ ਸਹੀ ਜੈ,
ਖਾਲਸਾ ਜੀ ਹੁਣ ਕੋਈ ਬਹੁਤਾ ਸਮਾਂ ਨਹੀਂ, ਤੁਹਾਨੂੰ ਕਸ਼ਟ ਦੇ ਵਿੱਚ ਰਹਿਣਾ ਪਏਗਾ, ਹੁਣ ਬਸ ਕੁਝ ਦਿਨਾਂ ਦਾ ਹੋਰ ਕਸ਼ਟ ਤੁਹਾਨੂੰ ਝੱਲਣਾ ਪਵੇਗਾ।
ਭਲੋ ਜਾਨ ਨਿਜ ਤੀਰਜ ਕੀ ਜੈ,
ਬਸ ਕੁਝ ਦਿਨਾਂ ਦਾ ਹੋਰ ਕਸ਼ਟ ਹੈ ਔਰ ਤੁਸੀਂ ਆਪਣਾ ਭਲਾ ਜਾਣੋ ਔਰ ਭਲਾ ਜਾਣ ਕੇ ਇਸੇ ਦੇ ਵਿੱਚ ਰਾਜੀ ਰਹੋ ਜੋ ਹੁਣ ਖੇਡ ਵਰਤਣੀ ਆਉਣ ਵਾਲੇ ਸਮੇਂ ਵਿੱਚ।
ਵਿਜੇ ਪਰਾਜੇ ਸੁਖ ਦੁੱਖ ਜੋਈ,
ਜਿੱਤ ਪ੍ਰਾਪਤ ਹੋਣੀ ਜਾਂ ਹਾਰ ਮਿਲਣੀ, ਸੁਖ ਮਿਲਣਾ ਜਾਂ ਦੁੱਖ ਮਿਲਣਾ,
ਗੁਰ ਔਰ ਸੰਸਾਰ ਚਾਹ ਨਾ ਕੋਈ,
ਜਿਹੜਾ ਗੁਰੂ ਦਾ ਹਿਰਦਾ ਹੈ ਨਾ ਉਹ ਸਾਰਿਆਂ ਵਿੱਚ ਇੱਕ ਬਰਾਬਰ ਰਹਿੰਦਾ, ਹਾਰ ਵਿੱਚ ਵੀ ਜਿੱਤ ਚ ਵੀ ਸੁੱਖ ਵਿੱਚ ਵੀ ਦੁੱਖ ਵਿੱਚ ਵੀ। ਗੁਰੂ ਦਾ ਹਿਰਦਾ ਸਾਰਿਆਂ ਵਿੱਚ ਇੱਕ ਬਰਾਬਰ ਰਹਿੰਦਾ, ਇੱਕ ਸਮ ਰਹਿੰਦਾ, ਗੁਰੂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਾਹਨਾ ਨਹੀਂ ਹੈ।
ਸਤ ਚੇਤਨ ਆਨੰਦ ਆਤਮ ਬ੍ਰਹਮ,
ਸਤ ਚੇਤਨ ਤੇ ਆਨੰਦ ਸਰੂਪ ਜੋ ਬ੍ਰਹਮ ਹੈ,
ਇਸ ਬਿਨ ਦ੍ਵੈਤ ਅਪਰ ਸਭ ਪਰਮ,
ਉਸ ਤੋਂ ਬਿਨਾਂ ਬਾਕੀ ਸਭ ਦ੍ਵੈਤ ਹੀ ਦ੍ਵੈਤ ਹੈ, ਭਰਮ ਹੀ ਭਰਮ ਹੈ ਖਾਲਸਾ ਜੀ।
ਅਸ ਨਿਸ਼ਚਾ ਜਿਨ ਕੇ ਉਰ ਸਾਚੇ,
ਇਹੋ ਜਿਹਾ ਨਿਸ਼ਚਾ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਹੈ,
ਸੋ ਕਹੋ ਕਿਉਂ ਕੂਰੇ ਕੱਚ ਰਾਚੇ,
ਦੱਸੋ ਖਾਂ ਭਲਾ ਕਿਵੇਂ ਕਿਸੇ ਦੇ ਝੂਠ ਦੇ ਵਿੱਚ ਰਚ ਸਕਦੇ ਹਨ।
ਯਾ ਤੇ ਲਖੋ ਖਾਲਸੇ ਹੇਤਾ,
ਕਰਕੇ ਖਾਲਸਾ ਜੀ ਅਸੀਂ ਤੁਹਾਡੇ ਭਲੇ ਦੀ ਗੱਲ ਕਹਿ ਰਹੇ ਹਾਂ, ਇਹ ਤੁਹਾਡੇ ਹਿੱਤ ਦੀ ਗੱਲ ਕਹਿ ਰਹੇ ਹਾਂ, ਇਹਦੇ ਵਿੱਚ ਤੁਹਾਡਾ ਹਿੱਤ ਹੈ ਤੁਹਾਡਾ ਭਲਾ ਹੈ।
ਇਹ ਸਭ ਹੋਵਤ ਖੇਲ ਸਚੇਤਾ,
ਸਾਰਾ ਖੇਡ ਜਿਹੜਾ ਹੁਣ ਹੋ ਰਿਹਾ ਖਾਲਸੇ ਨੂੰ ਸੁਚੇਤ ਹੋਣ ਲਈ ਇਹ ਸਾਰਾ ਖੇਡ ਹੁੰਦਾ, ਅਸੀਂ ਆਪਣੇ ਖਾਲਸੇ ਨੂੰ ਸੁਚੇਤ ਕਰਨਾ ਸਾਵਧਾਨ ਕਰਨਾ, ਇਸੇ ਕਰਕੇ ਸਾਰੀ ਖੇਡ ਰਚੀ ਹੈ।
ਜਿਤਨੋ ਸੰਕਟ ਸੁਖ ਅਧਕੰਤਾ,
ਮਹਾਰਾਜ ਜੀ ਕਹਿੰਦੇ ਜਿਤਨੇ ਸੰਕਟ ਹੁੰਦੇ ਨੇ ਨਾ, ਜਿੰਨਾ ਦੁੱਖ ਹੁੰਦਾ ਉਸ ਸੰਕਟ ਤੋਂ ਬਾਅਦ ਓਨਾ ਹੀ ਜ਼ਿਆਦਾ ਸੁੱਖ ਪ੍ਰਾਪਤ ਹੁੰਦਾ। ਜਿਤਨਾ ਸੰਕਟ ਹੁੰਦਾ ਉਸ ਸੰਕਟ ਨੂੰ ਖਤਮ ਹੋਣ ਤੋਂ ਬਾਅਦ ਓਨਾ ਹੀ ਜ਼ਿਆਦਾ ਅਧਿਕ ਸੁੱਖ ਹੁੰਦਾ ਹੈ।
ਪ੍ਰਭੂ ਨੇਤ ਇਮ ਨਿਤ ਬਰਤੰਤਾ,
ਇਹੀ ਪ੍ਰਭੂ ਦੀ ਨਿਯਤ ਕੀਤੀ ਹੋਈ ਨੀਤੀ ਹੈ, ਇਹੀ ਉਹਦਾ ਭਾਣਾ ਕੀਤਾ ਹੋਇਆ ਹੈ।
ਸ਼੍ਰੀ ਨਾਨਕ ਇਮ ਬਾਕ ਬਖਾਨਾ, ਦੁੱਖ ਦਾਰੂ ਸੁਖ ਰੋਗ ਮਹਾਨਾ।
ਖਾਲਸਾ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਬਚਨ ਕਹੇ ਨੇ, ਕਲਗੀਧਰ ਜੀ ਨੇ ਬਚਨ ਇਹ ਸੁਣਾਏ ਸਿੰਘਾਂ ਨੂੰ। ਕਹਿੰਦੇ ਸਿੰਘੋ, ਸਤਿਗੁਰਾਂ ਨੇ ਵੀ, ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਬਚਨ ਕਹੇ ਨੇ ਕਿ ਦੁੱਖ ਦਾਰੂ ਸੁਖ ਰੋਗ ਭਇਆ, ਕਿ ਦੁੱਖ ਦਾਰੂ ਹੈ ਸੁਖ ਰੋਗ ਹੈ। ਜਦੋਂ ਸੁਖ ਰੋਗ ਬਣ ਜਾਏ, ਉਸ ਸੁਖ ਰੂਪੀ ਰੋਗ ਨੂੰ ਨਿਵਰਤ ਕਰਨ ਵਾਸਤੇ, ਦੂਰ ਕਰਨ ਵਾਸਤੇ ਫਿਰ ਪ੍ਰਮਾਤਮਾ ਦੁੱਖ ਰੂਪੀ ਦਾਰੂ ਦਿੰਦਾ ਹੈ। ਇਸ ਕਰਕੇ ਭਾਈ ਸਿੰਘੋ, ਇਹ ਬਚਨ ਗੁਰੂ ਨਾਨਕ ਪਾਤਸ਼ਾਹ ਦੇ ਹਨ, ਇਹਨਾਂ ਨੂੰ ਵੀ ਆਪਣੇ ਹਿਰਦੇ ਚ ਜਾਣ ਲਓ ਪੱਕੇ ਤੌਰ ਤੇ।
ਅੰਤਰ ਥਿਰੋ ਨਚਿੰਤ ਕਰਾਰੇ,
ਅੰਦਰ ਰਹੋ ਤੁਸੀਂ, ਇੱਥੇ ਕਿਲੇ ਦੇ ਅੰਦਰ ਹੀ ਤਕੜੇ ਹੋ ਕੇ ਰਹੋ ਔਰ ਅੰਦਰ ਹੀ ਟਿਕੇ ਰਹੋ।
ਫਿਰ ਮਨ ਭਾਵਤ ਲਿਓ ਆਹਾਰੇ,
ਨਿਸ਼ਚਿੰਤ ਹੋ ਕੇ ਰਹੋ। ਬਸ ਕੁਝ ਦਿਨਾਂ ਦੀ ਗੱਲ ਹੈ, ਹੁਣ ਜ਼ਿਆਦਾ ਦਿਨ ਨਹੀਂ ਲੱਗਣੇ। ਆ ਜਿਹੜੀਆਂ ਫੌਜਾਂ ਬਾਹਰ ਦਿਸਦੀਆਂ ਨੇ, ਤਿੱਤਰ ਬਿੱਤਰ ਹੋ ਜਾਣੀਆਂ ਨੇ, ਇਹ ਚਲੇ ਜਾਣੇ ਨੇ ਸਾਰੇ। ਫਿਰ ਖੁੱਲਾ ਛਕਣ ਨੂੰ ਪ੍ਰਸ਼ਾਦਾ ਮਿਲੇਗਾ, ਪਕਵਾਨ ਮਿਲਣਗੇ, ਜੋ ਚਾਹੇ ਮਰਜ਼ੀ ਛਕਿਆ ਜੇ।
ਸੀਰੀਅਸ ਤੁਝ ਕੇ ਪਿਖੋ ਤਮਾਸ਼ੇ,
ਇਹ ਸਾਰਾ ਤਮਾਸ਼ਾ, ਇਹ ਸਾਰੀ ਖੇਡ ਉਸ ਅਕਾਲ ਪੁਰਖ ਵਿਧਾਤੇ ਦੀ ਰਚੀ ਹੋਈ ਹੈ। ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਇਹ ਸਾਰੀ ਖੇਡ ਨੂੰ ਵੇਖੋ।
ਬਿਬਦ ਬਿਦਨ ਕੇ ਅਜਬ ਪ੍ਰਕਾਸ਼ੇ,
ਬਿਬਦ ਪ੍ਰਕਾਰ ਦੇ, ਅਨੇਕਾਂ ਪ੍ਰਕਾਰ ਦੇ ਜਿਹੜੇ ਆ ਕੌਤਕ ਤੇ ਤਮਾਸ਼ੇ ਨੇ, ਇਹ ਉਸ ਵਿਧਾਤੇ ਦੇ ਸੀਰੀਅਸ ਧੋਜੇ ਅਕਾਲ ਪੁਰਖ ਪਰਮੇਸ਼ਰ ਦੇ ਰਚੇ ਹੋਏ ਹਨ।
ਅਵਨੀ ਰਾਜ ਤੇਜ ਬਿਰਧਾਵਨ,
ਇਸ ਧਰਤੀ ਦਾ ਰਾਜ ਤੇਜ ਵਧਾਉਣ ਵਾਸਤੇ, ਧਰਤੀ ਤੇ ਰਾਜ ਤੇਜ ਵਧਾਉਣ ਵਾਸਤੇ।
ਸਿਰ ਸ਼ਤੁਰਨ ਕੇ ਚਰਨ ਟਿਕਾਵਨ,
ਆਪਣੇ ਖਾਲਸੇ ਦਾ ਤੇਜ ਵਧਾਉਣ ਵਾਸਤੇ ਇਸ ਧਰਤੀ ਤੇ, ਔਰ ਦੁਸ਼ਮਣਾਂ ਦੇ ਸਿਰਾਂ ਉੱਤੇ ਆਪਣੇ ਪੈਰ ਟਿਕਾਉਣ ਵਾਸਤੇ, ਆਪਣੇ ਖਾਲਸੇ ਦੇ ਚਰਨ ਟਿਕਾਉਣ ਵਾਸਤੇ।
ਅਲਪ ਬੀਜ ਤੇ ਬਹੁ ਵਿਸਤਾਰਨ,
ਥੋੜੇ ਜੇ ਬੀਜ ਤੋਂ ਬਹੁਤਾ ਵਿਸਥਾਰ ਕਰਨ ਵਾਸਤੇ ਮੈਂ ਇਹ ਸਾਰੀ ਖੇਡ ਰਚੀ ਹੈ ਕਿ ਥੋੜੇ ਬੀਜ ਤੋਂ ਬਹੁਤਾ ਵਿਸਥਾਰ ਕਰਨਾ ਹੈ ਖਾਲਸੇ ਦਾ।
ਬਹੁ ਬਿਸਤਰ ਕੋ ਮੂਲ ਉਖਾਰਨ,
ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਿਸਤਾਰ ਹੈ ਇਸ ਵੇਲੇ ਤੁਰਕਾਂ ਮਲੇਛਾਂ ਦਾ, ਇਹਨਾਂ ਦੀ ਜੜ ਪੁੱਟ ਦੇਣੀ, ਇਹਨਾਂ ਦੀਆਂ ਜੜਾਂ ਪੁੱਟ ਦੇਣੀਆਂ ਹਨ ਖਾਲਸਾ ਜੀ।
ਇਨਕੇ ਹੇਤ ਤਪੈ ਗਨ ਤਪਨੇ,
ਇਹਨਾਂ ਵਾਸਤੇ ਸਾਰੇ ਤਪਾਂ ਦੇ ਤਪ ਹੋ ਰਹੇ ਹਨ।
ਤਪ ਕੋ ਤਪੈ ਜਾਣ ਤੇ ਆਪਣੇ,
ਔਰ ਆਪਣਾ ਹਿੱਤ ਜਾਣ ਕੇ, ਆਪਣਾ ਭਲਾ ਜਾਣ ਕੇ ਖਾਲਸਾ ਇਹ ਤਪ ਹੋ ਰਿਹਾ, ਖਾਲਸੇ ਦਾ ਇਹ ਤਪ ਹੋ ਰਿਹਾ।
ਇਤਿਆਦਕ ਕੀ ਨਸ ਹਮ ਸੰਗ,
ਇਸੇ ਕਰਕੇ ਅਸੀਂ ਇਹਨਾਂ ਸਾਰਿਆਂ ਖਾਲਸੇ ਨੂੰ, ਸਿੰਘਾਂ ਨੂੰ ਆਪਣੇ ਨਾਲ ਸੰਗ ਕੀਤਾ ਹੋਇਆ ਹੈ।
ਦੁੱਖ ਪੈ ਹੈ ਇਹ ਸਭ ਸੁਖ ਭੰਗ,
ਮੇਰੇ ਖਾਲਸੇ ਨੂੰ ਸੁਖ ਪ੍ਰਾਪਤ ਹੋਣਗੇ ਔਰ ਆ ਜਿਹੜੇ ਦਗਾ ਕਰਨ ਵਾਲੇ ਨੇ ਇਹਨਾਂ ਦੇ ਸਾਰੇ ਸੁੱਖ ਭੰਗ ਹੋਣਗੇ, ਇਹਨਾਂ ਦੇ ਸਾਰੇ ਸੁੱਖਾਂ ਦਾ ਨਾਸ ਹੋਵੇਗਾ।
ਪਲਟਾ ਲਏ ਖਾਲਸਾ ਮੇਰਾ,
ਮੇਰਾ ਖਾਲਸਾ ਇਹਨਾਂ ਕੋਲੋਂ ਪਲਟਾ ਲਵੇਗਾ। ਪਲਟਾ ਕਹਿੰਦੇ ਨੇ ਬਦਲੇ ਨੂੰ। ਮੇਰਾ ਖਾਲਸਾ ਇਹਨਾਂ ਪਾਪੀਆਂ ਮਲੇਛਾਂ ਨੇ ਜਿਹੜਾ ਦਗਾ ਕੀਤਾ, ਇਸ ਦਗੇ ਦਾ ਮੇਰਾ ਖਾਲਸਾ ਇਹਨਾਂ ਕੋਲੋਂ ਬਦਲਾ ਲਵੇਗਾ।
ਕੇਤਕ ਦਿਨ ਮੈਂ ਵੱਡੀ ਨਾ ਦੇਰਾ,
ਬਸ ਕੁਝ ਦਿਨਾਂ ਦੀ ਗੱਲ ਹੈ ਖਾਲਸਾ ਜੀ, ਹੁਣ ਕੋਈ ਬਹੁਤੀ ਵੱਡੀ ਦੇਰ ਨਹੀਂ ਲੱਗਣੀ, ਹੁਣ ਕੋਈ ਬਹੁਤਾ ਸਮਾਂ ਨਹੀਂ ਲੱਗਣਾ, ਬਸ ਕੁਝ ਦਿਨ ਤੁਹਾਨੂੰ ਹੋਰ ਹੌਸਲਾ ਕਰਨਾ ਪੈਣਾ।
ਦਗਾ ਬੁਰਾ ਸਿੰਘੋ ਨੇ ਕਰੀਏ,
ਇਸ ਕਰਕੇ ਖਾਲਸਾ ਜੀ ਇਹ ਗੱਲ ਯਾਦ ਰੱਖਣਾ ਕਿ ਕਦੇ ਤੁਸੀਂ ਕਿਸੇ ਨਾਲ ਦਗਾ ਨਹੀਂ ਕਰਨਾ। ਮੇਰੇ ਖਾਲਸੇ ਨੇ ਕਦੇ ਕਿਸੇ ਨਾਲ ਦਗਾ ਨਹੀਂ ਕਰਨਾ, ਕਿਉਂਕਿ ਖਾਲਸਾ ਜੀ ਦਗਾ ਕਰਨਾ ਬਹੁਤ ਬੁਰਾ ਹੈ, ਕਿਸੇ ਨਾਲ ਵੀ ਦਗਾ ਕਰਨਾ ਬੜਾ ਬੁਰਾ ਹੈ। ਮੇਰੇ ਖਾਲਸੇ ਨੇ ਸਿੱਖ ਨੇ ਕਦੇ ਕਿਸੇ ਨਾਲ ਦਗਾ ਨਹੀਂ ਕਰਨਾ।
ਰਣ ਮੈਂ ਲੜ ਤੇ ਸ਼ਤਰੂ ਸੰਘਰੀਏ,
ਜੰਗ ਦੇ ਮੈਦਾਨ ਵਿਚ ਲੜ ਕੇ ਦੁਸ਼ਮਣ ਨੂੰ ਮਾਰਨਾ, ਕਦੇ ਨਾ ਪਾਪੀਆਂ ਵਾਂਗੂ ਕਸਮਾਂ ਨਹੀਂ ਖਾਣੀਆਂ ਜਿਵੇਂ ਆਹ ਕਸਮਾਂ ਖਾਂਦੇ ਨੇ। ਕਹਿੰਦੇ ਮੇਰੇ ਖਾਲਸੇ ਨੇ ਨੀ ਕਦੇ ਕਸਮਾਂ ਖਾਣੀਆਂ, ਇਹਨਾਂ ਵਾਂਗੂ ਕਦੇ ਦਗਾ ਨਹੀਂ ਕਮਾਉਣਾ, ਔਰ ਜੰਗ ਦੇ ਮੈਦਾਨ ਦੇ ਵਿਚ ਬਹਾਦਰੀ ਨਾਲ ਇਹਨਾਂ ਨਾਲ ਲੜ ਕੇ ਇਹਨਾਂ ਪਾਪੀਆਂ ਨੂੰ ਮਾਰਨਾ ਹੈ।
ਮਾਤਾ ਆਦਿ ਲੋਕ ਸਭ ਕਰਕੇ,
ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕਹੇ, ਮਾਤਾ ਗੁਜਰੀ ਜੀ ਨੇ ਔਰ ਹੋਰ ਘਰ ਦੇ ਜਿਤਨੇ ਜੀ ਨੇ ਸਭ ਨੇ, ਮਹਾਰਾਜ ਜੀ ਦੇ ਜਿਤਨੇ ਸਿੰਘ ਨੇ ਉਹਨਾਂ ਸਾਰਿਆਂ ਨੇ,
ਗੁਰ ਪਰ ਸਿਦਕ ਤਾਰੇ ਹੋ ਹਿਤ ਧਾਰ ਕੇ,
ਮਹਾਰਾਜ ਜੀ ਦੇ ਬਚਨ ਸੁਣੇ ਨੇ ਔਰ ਸਤਿਗੁਰਾਂ ਦੇ ਉੱਤੇ ਸਿਦਕ ਰੱਖਿਆ, ਮਹਾਰਾਜ ਜੀ ਤੇ ਭਰੋਸਾ ਰੱਖਿਆ ਕਿ ਕਲਗੀਧਰ ਜੀ ਵਾਕੇ ਬਿਲਕੁਲ ਸੱਤ ਕਹਿੰਦੇ ਸਨ, ਜੋ ਮਹਾਰਾਜ ਜੀ ਨੇ ਕਿਹਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਈ ਬਚਨਾਂ ਤੇ ਸਿਦਕ ਰੱਖਦੇ ਹਨ।
ਕਯੋ ਗੁਰੂ ਕੋ ਸਾਚੋ ਜਾਣਿਓ,
ਇਹਨਾਂ ਜਾਣ ਲਿਆ ਕਿ ਸਤਿਗੁਰੂ ਜੀ ਨੇ ਜੋ ਕਿਹਾ ਸੀ ਉਹ ਸੱਚ ਹੈ, ਜੋ ਮਹਾਰਾਜ ਜੀ ਕਹਿੰਦੇ ਨੇ ਉਹ ਬਿਲਕੁਲ ਸੱਚ ਹੈ।
ਗਿਰਪਤ ਤੁਰਕਨ ਕੂਰ ਬਖਾਨਿਓ,
ਆ ਜਿਹੜੇ ਪਹਾੜੀਏ ਨੇ ਤੇ ਆ ਜਿਹੜੇ ਤੁਰਕ ਨੇ ਇਹਨਾਂ ਨੇ ਝੂਠ ਬੋਲਿਆ ਸੀ, ਸਤਿਗੁਰੂ ਜੀ ਸੱਚ ਕਹਿ ਰਹੇ ਸਨ ਪਰ ਅਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਸੀ ਤੁਰਕਾਂ ਪਹਾੜੀਆਂ ਤੇ, ਪਰ ਆ ਜਿਹੜੇ ਤੁਰਕ ਤੇ ਪਹਾੜੀਏ ਨੇ ਇਹਨਾਂ ਨੇ ਬਿਲਕੁਲ ਕੂੜ ਤੇ ਝੂਠ ਬੋਲਿਆ ਹੈ।
ਇਸ ਪ੍ਰਕਾਰ ਕਹਿ ਸਿੱਖ ਸਮਝਾਏ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰਕੇ ਸਾਰੇ ਸਿੱਖਾਂ ਨੂੰ ਸਮਝਾਇਆ ਹੈ।
ਭਲੇ ਮਹਾਤਮ ਫਲੈ ਸੁਣਾਏ,
ਮਹਾਰਾਜ ਜੀ ਨੇ ਸਾਰਾ ਭਲਾ ਮਹਾਤਮ ਫਲ ਸੁਣਾਇਆ ਹੈ।
ਤਉ ਸੰਤੋਖ ਨਹੀਂ ਕਿਨ ਕੀਨਾ,
ਉਹਨਾਂ ਵਿੱਚੋਂ ਕਈ ਸਨ ਜਿਨ੍ਹਾਂ ਦੇ ਮਨ ਚ ਫਿਰ ਵੀ ਸੰਤੋਖ ਨਹੀਂ ਆਇਆ, ਕਈਆਂ ਨੂੰ ਤਾਂ ਵਿਸ਼ਵਾਸ ਵੱਜ ਗਿਆ ਪਰ ਕਈਆਂ ਦੇ ਮਨਾਂ ਵਿੱਚ ਸੰਤੋਖ ਨਹੀਂ ਆਇਆ, ਕਈਆਂ ਦੇ ਮਨਾਂ ਵਿੱਚ ਸਬਰ ਨਹੀਂ ਆਇਆ ਮਹਾਰਾਜ ਜੀ ਦੇ ਬਚਨ ਸੁਣ ਕੇ।
ਮਹਾ ਕਸ਼ਟ ਸਿਰੇ ਉੱਪਰ ਚੀਨਾ,
ਉਹਨਾਂ ਨੇ ਵੇਖਿਆ ਵੀ ਸਾਡੇ ਸਿਰ ਦੇ ਉੱਤੇ ਬੜਾ ਵੱਡਾ ਭਾਰੀ ਕਸ਼ਟ ਪਿਆ ਹੋਇਆ, ਅਸੀਂ ਕਿਵੇਂ ਧੀਰਜ ਰੱਖ ਲਈਏ। ਸਤਿਗੁਰੂ ਜੀ ਕਹਿੰਦੇ ਵੀ ਕੁਝ ਦਿਨ ਹੋਰ ਲੱਗਣੇ ਨੇ, ਅਸੀਂ ਕਿਵੇਂ ਧੀਰਜ ਰੱਖ ਲਈਏ।
ਕੁਝ ਧੀਰਜ ਤਰ ਸਿੱਖ ਪੁਨ ਰਹੇ,
ਕੁਝ ਧੀਰਜ ਰੱਖ ਕੇ ਵੀ ਸਿੱਖ ਰਹੇ, ਕਿਉਂਕਿ ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ, ਸਭ ਦੇ ਭਾਵ ਵੱਖਰੇ ਵੱਖਰੇ ਹੁੰਦੇ ਨੇ, ਕਈਆਂ ਨੇ ਮਨਾਂ ਵਿੱਚ ਧੀਰਜ ਵੀ ਰੱਖਿਆ ਹੈ।
ਗੁਰ ਬਚ ਤੇ ਨਿਜ ਨੀਕੋ ਲਹੇ,
ਉਹਨਾਂ ਨੇ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੋ ਬਚਨ ਹਨ ਇਹਨਾਂ ਵਿੱਚ ਹੀ ਸਾਡਾ ਭਲਾ ਹੈ, ਗੁਰਦੇਵ ਦੇ ਨਾ ਬਚਨਾਂ ਨੂੰ ਮੰਨਣ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੈ।
ਮੋਰਚਨ ਮੈਂ ਰਾਖੇ ਤਕਰਾਈ,
ਉਹ ਸਿੰਘ ਮੋਰਚਿਆਂ ਵਿੱਚ ਡਟ ਗਏ ਜਾ ਕੇ ਤੇ ਮੋਰਚਿਆਂ ਚ ਪੂਰੀ ਤਕੜਾਈ ਰੱਖਦੇ ਨੇ ਸਾਵਧਾਨੀ ਨਾਲ।
ਸਭ ਨਿਸ ਜਾਗੇ ਰੱਖ ਚੁੱਕ ਸਾਈ,
ਸਾਰੀ ਰਾਤ ਜਾਗਦੇ ਨੇ ਸਿੰਘ ਔਰ ਪੂਰੀ ਚੁਕਸਾਈ ਰੱਖਦੇ ਨੇ, ਸਾਵਧਾਨੀ ਰੱਖਦੇ ਨੇ।
ਬਿਨਾ ਅੰਨ ਤੇ ਭਏ ਲਾਚਾਰ,
ਅੰਨ ਨਹੀਂ ਮਿਲਦਾ ਛਕਣ ਨੂੰ, ਹੁਣ ਅੰਨ ਤੋਂ ਬਿਨਾਂ ਸਿੰਘ ਲਾਚਾਰ ਹੋ ਰਹੇ ਨੇ, ਭੋਜਨ ਤੋਂ ਬਿਨਾਂ ਸਿੰਘ ਲਾਚਾਰ ਹੋ ਰਹੇ ਨੇ।
ਇੱਕ ਗੁਰ ਦਰਸ਼ਨ ਕੇ ਆਧਾਰ,
ਪਰ ਇਹਨਾਂ ਸਿੰਘਾਂ ਨੂੰ ਇੱਕ ਗੁਰੂ ਦੇ ਦਰਸ਼ਨਾਂ ਦਾ ਆਧਾਰ ਹੈ, ਸਤਿਗੁਰਾਂ ਦੇ ਦਰਸ਼ਨਾਂ ਦਾ ਆਸਰਾ, ਭੋਜਨ ਨਹੀਂ ਪਿਆ ਮਿਲਦਾ, ਭੋਜਨ ਬਿਨਾਂ ਲਾਚਾਰ ਹੋ ਰਹੇ ਨੇ, ਪਰ ਇੱਕ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਇਹਨਾਂ ਸਿੰਘਾਂ ਨੂੰ ਆਧਾਰ ਹੈ, ਆਸਰਾ ਹੈ।
ਸੰਕਟ ਸਹਿ ਕਸੇ ਕੱਟ ਰਹੇ,
ਬੜਾ ਵੱਡਾ ਭਾਰੀ ਸੰਕਟ ਸਹਿ ਰਹੇ ਨੇ ਔਰ ਆਪਣੀਆਂ ਲੱਕਾਂ ਆਪਣੀਆਂ ਕਮਰਾਂ ਕੱਸ ਕੇ ਰੱਖਦੇ ਹਨ।
ਆਯੁਧ ਤਰੇ ਰਿਪੁਨ ਕੋ ਲਹੇ,
ਸ਼ਸਤਰ ਧਾਰਨ ਕਰਕੇ ਦੁਸ਼ਮਣ ਵੱਲ ਤੱਕਦੇ ਨੇ, ਦੁਸ਼ਮਣ ਵੱਲ ਵੇਖਦੇ ਹਨ।
ਤਉ ਕਸ਼ਟ ਤੇ ਧੀਰਜ ਹਾਲੀ,
ਪਰ ਫਿਰ ਵੀ ਕਸ਼ਟ ਇੰਨਾ ਜ਼ਿਆਦਾ, ਭੁੱਖ ਦਾ ਦੁੱਖ ਬਹੁਤ ਜ਼ਿਆਦਾ ਹੈ ਔਰ ਉਸ ਭੁੱਖ ਦੇ ਦੁੱਖ ਨਾਲ ਕਈਆਂ ਦੇ ਧੀਰਜ ਹਲ ਚੁੱਕੇ ਨੇ, ਕਈਆਂ ਦੇ ਧੀਰਜ ਖਤਮ ਹੋ ਚੁੱਕੇ ਹਨ।
ਬਲ ਪਲ ਸ਼੍ਰੋਣਤ ਤੇ ਤਨ ਖਾਲੀ,
ਕਹਿੰਦੇ ਨਾ ਸਰੀਰਾਂ ਵਿੱਚ ਤਾਕਤ ਰਹੀ ਹੈ, ਨਾ ਸਰੀਰਾਂ ਤੇ ਚਮੜੀ ਰਹੀ ਹੈ, ਪਲ ਕਹਿੰਦੇ ਨੇ ਮਾਸ ਵੀ ਖਤਮ ਹੋ ਗਿਆ, ਸ਼੍ਰੋਣਿਤ ਖੂਨ ਨਹੀਂ ਰਿਹਾ, ਸਰੀਰਾਂ ਚੋਂ ਖੂਨ ਸੁੱਕ ਗਿਆ ਹੈ। ਏਦਾਂ ਤਨ ਖੂਨ ਤੋਂ ਬਿਨਾਂ ਵੀ ਖਾਲੀ ਹੋ ਗਏ ਨੇ, ਸੁੱਕ ਗਏ ਹਨ।
ਕਹਾਂ ਕਰੇ ਕਛ ਲਖਿਓ ਨਾ ਜਾਈ,
ਕੀ ਕਰਨ ਕਹਿੰਦੇ ਕੁਝ ਲਖਿਆ ਨਹੀਂ ਜਾਂਦਾ, ਕੁਝ ਜਾਣਿਆ ਨਹੀਂ ਜਾਂਦਾ।
ਗੁਰ ਚਰਿੱਤਰ ਕੋ ਪਾਰ ਨਾ ਪਾਈ,
ਸਤਿਗੁਰੂ ਗੁਰੂ ਕਲਗੀਧਰ ਜੀ ਜੋ ਕੌਤਕ ਵਰਤਾ ਰਹੇ ਨੇ, ਚਰਿੱਤਰ ਖੇਡ ਰਹੇ ਨੇ, ਚਰਿੱਤਰ ਵਰਤਾ ਰਹੇ ਨੇ, ਇਹਦੀ ਕੁਝ ਸਮਝ ਨਹੀਂ ਆਉਂਦੀ ਸਿੰਘਾਂ ਨੂੰ।
ਅਦਕ ਛੁਦਾ ਦੁੱਖ ਸਹਿਓ ਨਾ ਪਰੈ,
ਬੜਾ ਵੱਡਾ ਭਾਰੀ ਡਾਢਾ ਦੁੱਖ ਹੈ ਭੁੱਖ ਦਾ, ਉਹ ਸਹਿਆ ਨਹੀਂ ਜਾ ਰਿਹਾ।
ਦ੍ਰਿਸ਼ਟ ਪੀ ਨਹੀਂ ਅੰਨ ਕਿਆ ਕਰੇ,
ਕਹਿੰਦੇ ਅੰਨ ਵੇਖਣ ਨੂੰ ਨਹੀਂ ਮਿਲਦਾ, ਖਾਣ ਨੂੰ ਤਾਂ ਇੱਕ ਪਾਸੇ ਰਿਹਾ, ਵੇਖਣ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ, ਹੁਣ ਕੀ ਕਰਨ ਸਿੰਘ, ਇਹੋ ਜੀ ਹਾਲਤ ਹੋਈ ਹੋਈ ਹੈ।
ਘਾਟ ਬਾਟ ਕੀ ਸਭ ਤਕਰਾਈ,
ਜਿਹੜੇ ਬਾਹਰ ਰਸਤੇ ਨੇ ਘਾਟੇ ਨੇ ਉਹਨਾਂ ਸਾਰਿਆਂ ਤੇ ਤਕੜਾਈ ਕੀਤੀ ਹੋਈ ਆ, ਤੁਰਕਾਂ ਪਹਾੜੀਆਂ ਨੇ ਰਾਹ ਰੋਕੇ ਹੋਏ ਨੇ।
ਤੁਰਕ ਗਿਰੋਸ਼ਨ ਕੀਨ ਬਣਾਈ,
ਉਹ ਤੁਰਕਾਂ ਪਹਾੜੀਆਂ ਨੇ ਸਾਰੇ ਰਸਤੇ ਬੰਦ ਕੀਤੇ ਹੋਏ ਨੇ, ਬਹੁਤ ਜ਼ਿਆਦਾ ਤਕੜਾਈ ਕੀਤੀ ਹੋਈ ਹੈ।
ਕਿਤਕ ਬੀਤੇ ਦਿਨ ਜਬ ਇਸ ਭਾਂਤੀ,
ਇਸੇ ਤਰ੍ਹਾਂ ਖਾਲਸਾ ਜੀ ਜਦੋਂ ਕੁਝ ਦਿਨ ਬਤੀਤ ਹੋ ਗਏ,
ਉਨ ਆਈ ਅਵ ਰੰਗ ਕੀ ਪਾਤੀ,
ਖਾਲਸਾ ਜੀ ਜਦੋਂ ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ ਤੇ ਫਿਰ ਔਰੰਗਜ਼ੇਬ ਦੀ ਚਿੱਠੀ ਆਈ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਾ, ਇਹਦੀ ਚਿੱਠੀ ਆਈ ਹੈ। ਫਿਰ ਇਹਨੇ ਚਿੱਠੀ ਲਿਖ ਕੇ ਭੇਜੀ ਹੈ,
ਕਸਮ ਕੁਰਾਨ ਆਦ ਕੀ ਖਾਈ,
ਉਹਦੇ ਵਿੱਚ ਔਰੰਗਜ਼ੇਬ ਨੇ ਚਿੱਠੀ ਚ ਕੁਰਾਨ ਦੀ ਕਸਮ ਖਾਧੀ ਹੈ। ਔਰੰਗਜ਼ੇਬ ਦੇ ਫਿਰ ਚਿੱਠੀ ਔਰੰਗਜ਼ੇਬ ਦੀ ਆਈ, ਉਹਦੇ ਵਿੱਚ ਔਰੰਗਜ਼ੇਬ ਨੇ ਆਪ ਉਸ ਚਿੱਠੀ ਦੇ ਵਿੱਚ ਕੁਰਾਨ ਦੀ ਕਸਮ ਖਾਧੀ ਹੈ।
ਤੁਮਰੇ ਬੁਰੋ ਨਚਿਤੈ ਕਦਾਈ,
ਔਰ ਇੱਕ ਕੁਰਾਨ ਲਿਖੀ ਆ, ਉਸ ਕੁਰਾਨ ਦੇ ਉੱਤੇ ਕਸਮ ਖਾ ਕੇ ਲਿਖ ਕੇ ਭੇਜਿਆ ਤੇ ਚਿੱਠੀ ਵਿੱਚ ਲਿਖ ਕੇ ਭੇਜਿਆ, ਗੁਰੂ ਜੀ ਮੈਂ ਤੁਹਾਡਾ ਬੁਰਾ ਨਹੀਂ ਚਾਹੁੰਦਾ। ਔਰੰਗਜ਼ੇਬ ਨੇ ਚਿੱਠੀ ਗੁਰਦੇਵ ਨੂੰ ਭੇਜੀ ਲਿਖ ਕੇ, ਕਹਿੰਦਾ ਜੀ ਮੈਂ ਤੁਹਾਡਾ ਬੁਰਾ ਨਹੀਂ ਚਾਹੁੰਦਾ, ਕਦੇ ਬੁਰਾ ਨਹੀਂ ਚਾਹੁੰਦਾ।
ਜੇ ਕੈਸੇ ਤੁਮ ਬੁਰਾ ਤਕਾਵੇ,
ਜੇ ਤੁਹਾਨੂੰ ਏਦਾਂ ਜਾਪਦਾ ਕਿ ਮੈਂ ਤੁਹਾਡਾ ਬੁਰਾ ਤੱਕਦਾ ਹਾਂ, ਤੁਹਾਡਾ ਬੁਰਾ ਮਨਾਉਂਦਾ ਹਾਂ,
ਨੈ ਦਰਗਾਹ ਠੌਰ ਹਮ ਪਾਵੇ,
ਕਹਿੰਦਾ ਮੈਨੂੰ ਅੱਗੇ ਖੁਦਾ ਦੀ ਦਰਗਾਹ ਚ ਥਾਂ ਨਾ ਮਿਲੇ। ਔਰੰਗਜ਼ੇਬ ਨੇ ਚਿੱਠੀ ਚ ਲਿਖਿਆ, ਕਹਿੰਦਾ ਗੁਰੂ ਜੀ ਜੇ ਮੈਂ ਤੁਹਾਡਾ ਬੁਰਾ ਚਾਹੁੰਦਾ ਹਾਂ, ਤੁਹਾਨੂੰ ਏਦਾਂ ਜਾਪਦਾ ਤੇ ਮੈਨੂੰ ਅੱਗੇ ਰੱਬ ਦੇ ਘਰ ਚ ਥਾਂ ਨਾ ਮਿਲੇ, ਮੈਨੂੰ ਅੱਗੇ ਦਰਗਾਹ ਚ ਥਾਂ ਨਾ ਮਿਲੇ।
ਸੱਚ ਜਾਨੋ ਇਹ ਲਿਖਿਓ ਹਮਾਰੋ,
ਗੁਰੂ ਜੀ ਆ ਜੋ ਮੈਂ ਲਿਖ ਕੇ ਭੇਜ ਰਿਹਾ ਇਹ ਬਿਲਕੁਲ ਸੱਚ ਸਮਝ ਲੋ, ਇਹ ਬਿਲਕੁਲ ਸੱਚ ਜਾਣ ਲਵੋ।
ਤਜੋ ਅਬੇ ਸੰਗਰਾਮ ਅਖਾਰੋ,
ਮਹਾਰਾਜ ਤੁਸੀਂ ਹੁਣ ਆ ਜਿਹੜਾ ਸੰਗਰਾਮ ਦਾ ਅਖਾੜਾ, ਜੰਗ ਦਾ ਅਖਾੜਾ ਹੈ, ਇਹ ਤਿਆਗ ਦਿਓ।
ਹਮਰੀ ਔਰ ਆਪ ਚੱਲ ਆਵੋ,
ਪਰ ਤੁਸੀਂ ਉਸੋ ਆਨੰਦਪੁਰ ਸਾਹਿਬ ਤੋਂ ਮੇਰੇ ਕੋਲ ਚੱਲ ਕੇ ਆ ਜਾਓ, ਉਹ ਜਗ੍ਹਾ ਛੱਡ ਦਿਓ ਔਰ ਆਨੰਦਪੁਰ ਸਾਹਿਬ ਛੱਡ ਕੇ ਚੱਲ ਕੇ ਤੁਸੀਂ ਮੇਰੇ ਕੋਲ ਆ ਜਾਓ।
ਹੋਏ ਹੈ ਮੇਲ ਸਦਾ ਹਰ ਖਾਵੋ,
ਤੁਹਾਡਾ ਤੇ ਮੇਰਾ ਬੜਾ ਭਾਰੀ ਮੇਲ ਹੋਵੇਗਾ, ਤੁਹਾਨੂੰ ਵੀ ਬੜੀਆਂ ਖੁਸ਼ੀਆਂ ਮਿਲਣਗੀਆਂ, ਮੈਨੂੰ ਵੀ ਖੁਸ਼ੀ ਮਿਲੇਗੀ।
ਇਤ ਆਵਨ ਜੇ ਚਾਹਤ ਨਾਈ,
ਤੇ ਜੇ ਗੁਰੂ ਜੀ ਤੁਸੀਂ ਇੱਧਰ ਨਹੀਂ ਆਉਣਾ ਚਾਹੁੰਦੇ, ਜੇ ਤੁਸੀਂ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ, ਤੁਹਾਡੇ ਮਨ ਦੀ ਇੱਛਾ ਨਾ ਹੋਵੇ ਇੱਧਰ ਆਉਣ ਦੀ,
ਮਨ ਭਾਵਤ ਵਿਚਰੋ ਜਗ ਮਾਈ,
ਫਿਰ ਤੁਸੀਂ ਆਪਣੀ ਮਨ ਮਰਜ਼ੀ ਨਾਲ ਜਿੱਥੇ ਮਰਜ਼ੀ ਚਲੇ ਜਾਓ, ਪਰ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਦਿਓ, ਇਹ ਸਾਡੀ ਇੱਜ਼ਤ ਦਾ ਸਵਾਲ ਹੈ। ਜੇ ਹੁਣ ਫੌਜ ਪਿੱਛੇ ਸੱਦਦਾ ਤਾਂ ਸਾਡੀ ਬੇਇੱਜ਼ਤੀ ਹੁੰਦੀ ਹੈ, ਕਿ ਔਰੰਗਜ਼ੇਬ ਦੀ ਫੌਜ ਜਿਹੜੀ ਮੁਹਿੰਮ ਤੇ ਗਈ ਸੀ ਖਾਲੀ ਮੁੜ ਆਈ ਹੈ। ਬਸ ਮਹਾਰਾਜ ਜੀ ਜਾਂ ਤਾਂ ਮੇਰੇ ਕੋਲ ਆ ਜਾਓ, ਸਾਰੇ ਸੁੱਖ ਤੁਹਾਨੂੰ ਮਿਲਣਗੇ, ਜੇ ਮੇਰੇ ਕੋਲ ਨਹੀਂ ਆਉਣਾ ਤੇ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਚਲੇ ਜਾਓ, ਆਪਣੀ ਮਨ ਮਰਜ਼ੀ ਦੀ ਥਾਂ ਤੇ ਵਿਚਰੋ।
ਇੱਕ ਵਾਰ ਤਜ ਦੁਰਗ ਲੜਾਈ,
ਇੱਕ ਵਾਰ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ, ਗੁਰੂ ਜੀ ਇਹ ਲੜਾਈ ਛੱਡ ਕੇ ਚਲੇ ਜਾਓ।
ਇਹ ਮਾਨੋ ਬਨ ਮੇਲ ਤਦਾਈ,
ਇਹ ਮੇਰੀ ਗੱਲ ਮੰਨ ਲਓ, ਇਹਦੇ ਨਾਲ ਫਿਰ ਆਪਣਾ ਤਾਂ ਮੇਲ ਹੋ ਸਕਦਾ, ਤਾਂ ਆਪਣਾ ਮੇਲ ਬਣ ਸਕਦਾ।
ਸੁਨ ਗੁਰ ਕਹਿਓ ਨਾ ਸਾਚ ਤੁਮਾਰੇ,
ਮਹਾਰਾਜ ਜੀ ਨੇ ਜਵਾਬ ਭੇਜਿਆ ਲਿਖ ਕੇ, ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਦਿੱਤਾ। ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਤੂੰ ਜੋ ਕੁਝ ਕਹਿਣਾ ਇਹ ਸੱਚ ਨਹੀਂ ਹੈ, ਤੇਰਾ ਕਿਹਾ ਹੋਇਆ ਸੱਚ ਨਹੀਂ, ਜਿਹੜਾ ਤੂੰ ਸੱਕੇ ਭਰਾਵਾਂ ਨਾਲ ਦਗਾ ਕਮਾ ਸਕਦਾ। ਆਪਣੇ ਭਰਾ ਨੂੰ ਕਹਿੰਦਾ ਸੀ ਔਰੰਗਜ਼ੇਬ ਕਹਿੰਦਾ ਮੈਂ ਕਿਹੜਾ ਰਾਜ ਕਰਨਾ, ਰਾਜ ਤਾਂ ਮੈਂ ਲੈ ਕੇ ਤੈਨੂੰ ਦੇ ਦੇਣਾ, ਮੈਂ ਤਾਂ ਫਕੀਰ ਬਣ ਕੇ ਟੁਰ ਜਾਣਾ। ਉਹ ਵਿਚਾਰਾ ਨਾਲ ਹੋ ਕੇ ਲੜਦਾ ਰਿਹਾ, ਜਦੋਂ ਰਾਜ ਮਿਲਿਆ ਤੇ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਮਹਾਰਾਜ ਜੀ ਕਹਿੰਦੇ ਉਹੀ ਆ ਨਾ ਤੂੰ ਜਿਹਨੇ ਆਪਣੇ ਸਕੇ ਭਰਾ ਦਾ ਸਿਰ ਵੱਢ ਕੇ ਈਦ ਵਾਲੇ ਦਿਨ ਆਪਣੇ ਪਿਓ ਨੂੰ ਤੋਹਫੇ ਵਜੋਂ ਭੇਟ ਕੀਤਾ ਸੀ, ਪਿਓ ਨੂੰ ਕੈਦ ਕੀਤਾ ਸ਼ਾਹਜਹਾਨ ਨੂੰ, ਕਹਿੰਦਾ ਮੈਂ ਤੈਨੂੰ ਇੱਕ ਇਨਾਮ ਭੇਜਾਂਗਾ, ਤੋਹਫਾ ਦਿਆਂਗਾ ਈਦ ਵਾਲੇ ਦਿਨ। ਸਕੇ ਭਰਾ ਦਾਰਾ ਸ਼ਕੂ ਦਾ ਸਿਰ ਵੱਢ ਕੇ ਉਹਦੇ ਕੋਲ ਭੇਟ ਕੀਤਾ, ਕਹਿੰਦਾ ਆਹ ਤੇਰਾ ਈਦ ਦਾ ਤੋਹਫਾ ਹੈ। ਇਹੋ ਜਿਹਾ ਤੂੰ ਬਾਦਸ਼ਾਹ ਹੋਵੇਂ ਜਿਹੜਾ ਸਕੇ ਭਰਾਵਾਂ ਦਾ ਪਿਓ ਦਾ ਨਾ ਬਣਿਆ ਹੋਵੇ, ਉਹਦਾ ਕਿਹਾ ਹੋਇਆ ਅਸੀਂ ਸੱਚ ਕਿਵੇਂ ਮੰਨ ਸਕਦੇ ਹਾਂ।
ਕਰੋ ਅਨਤ ਮੁਖ ਆਨ ਉਚਾਰੇ,
ਤੁਸੀਂ ਕਰਦੇ ਕੁਝ ਹੋਰ ਔਰ ਕਹਿੰਦੇ ਮੂੰਹ ਤੋਂ ਕੁਝ ਹੋਰ। ਜੋ ਮੂੰਹ ਤੋਂ ਕਹਿੰਦੇ ਹੋ ਤੁਸੀਂ ਨਹੀਂ ਕਰਦੇ, ਮੂੰਹ ਤੋਂ ਕੁਝ ਹੋਰ ਕਹਿੰਦੇ ਹੋ ਕਰਦੇ ਕੁਝ ਹੋਰ ਹੋ।
ਉਨ ਅਵਰੰਗ ਟਿਗ ਲਿਖਿਓ ਪਠਾਇਓ,
ਇਹਦਾ ਮਹਾਰਾਜ ਜੀ ਨੇ ਜਵਾਬ ਲਿਖ ਕੇ ਔਰੰਗਜ਼ੇਬ ਕੋਲ ਭੇਜ ਦਿੱਤਾ ਹੈ।
ਸੁਣ ਕੇ ਲਿਖ ਕਰ ਫੇਰ ਪੁਚਾਇਓ,
ਉਹਨੇ ਮਹਾਰਾਜ ਜੀ ਦਾ ਜਵਾਬ ਸੁਣਿਆ ਤੇ ਲਿਖਿਆ ਤੇ ਫੇਰ ਮਹਾਰਾਜ ਜੀ ਨੂੰ ਜਵਾਬ ਭੇਜਿਆ।
ਭਲੋ ਵਕੀਲ ਲਵਾਏ ਪ੍ਰਵਾਨਾ,
ਇਹਨੇ ਇੱਕ ਚੰਗਾ ਵਕੀਲ ਜਿਹੜਾ ਸੀ ਉਹ ਪ੍ਰਵਾਨਾ ਲਿਆਇਆ ਹੈ।
ਸਭ ਗਿਰਪਤ ਕੀਨੇ ਇੱਕ ਥਾਨਾ,
ਜਦੋਂ ਔਰੰਗਜ਼ੇਬ ਦਾ ਪ੍ਰਵਾਨਾ ਦੁਬਾਰਾ ਲੈ ਕੇ ਆਇਆ ਤੇ ਉਹਨੇ ਜਿੰਨੇ ਵਕੀਲ ਸੀ ਪਹਾੜੀ ਰਾਜੇ ਸਨ ਸਭ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ।
ਕਰ ਸਲਾ ਸਭ ਆਨ ਪਵਾਈ,
ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਿਰ ਉਹਨਾਂ ਨੂੰ ਆਨ ਪਵਾਈ, ਇੱਕ ਵਾਰੀ ਉਹਨਾਂ ਨੂੰ ਕਸਮ ਪਵਾਈ।
ਰਾਜਨ ਕੇ ਵਕੀਲ ਸਮਦਾਈ,
ਜਿੰਨੇ ਰਾਜੇ ਸਨ ਫਿਰ ਅੱਗੇ ਉਹਨਾਂ ਰਾਜਿਆਂ ਦੇ ਜਿੰਨੇ ਵਜ਼ੀਰ ਸਨ।
ਜੇ ਪ੍ਰਥਮੇ ਲੂਟਨ ਕੋ ਗਏ,
ਔਰੰਗਜ਼ੇਬ ਨੇ ਆਖਿਆ ਵੀ ਜਿਨ੍ਹਾਂ ਨੇ ਪਹਿਲਾਂ ਲੁੱਟ ਕੀਤੀ ਹੈ ਨਾ, ਕਸਮ ਖਾ ਕੇ ਲੁੱਟਿਆ ਗੁਰੂ ਸਾਹਿਬ ਦਾ ਖਜ਼ਾਨਾ, ਮਹਾਰਾਜ ਜੀ ਕਹਿੰਦੇ ਚੱਲਿਆ ਤੇ ਇਹਨਾਂ ਨੇ ਲੁੱਟ ਕੀਤੀ ਹੈ, ਕਹਿੰਦੇ ਉਹਨਾਂ ਸਾਰਿਆਂ ਨੂੰ ਸਜ਼ਾ ਦਿਓ। ਔਰੰਗਜ਼ੇਬ ਦਾ ਹੁਕਮ ਆ ਗਿਆ, ਕਹਿੰਦਾ ਗੁਰੂ ਸਾਹਿਬ ਨੂੰ ਆਪਾਂ ਤਸੱਲੀ ਦੇਣੀ ਹੈ, ਜਿਨ੍ਹਾਂ ਨੇ ਪਹਿਲਾਂ ਲੁੱਟ ਮਚਾਈ ਸੀ ਨਾ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ।
ਤਿੰਨ ਕੋ ਦੰਡ ਦੇਤ ਨ੍ਰਿਪ ਭਏ,
ਲੁੱਟ ਤਾਂ ਰਾਜਿਆਂ ਨੇ ਕਰਾਈ ਸੀ ਪਹਾੜੀ ਰਾਜਿਆਂ ਨੇ, ਹੁਣ ਉਹ ਪਹਾੜੀ ਰਾਜੇ ਹੀ ਉਹਨਾਂ ਨੂੰ ਦੰਡ ਦੇਣ ਲੱਗੇ ਨੇ। ਜਿਵੇਂ ਦੰਡ ਦੇਣ ਦਾ ਨਾ ਬਾਹਰੋਂ ਜਾ ਇੱਕ ਸ਼ੋਸ਼ਾ ਜਾ ਕਰੀ ਜਾਂਦੇ ਨੇ ਵਿਖਾਉਣ ਵਾਸਤੇ ਕਿ ਗੁਰੂ ਜੀ ਸਾਡੀ ਗੱਲ ਮੰਨ ਲੈਣ, ਯਕੀਨ ਕਰ ਲੈਣਗੇ ਤੇ ਸਾਡੀ ਗੱਲ ਤੇ ਯਕੀਨ ਕਰਕੇ ਆਨੰਦਪੁਰ ਸਾਹਿਬ ਛੱਡ ਦੇਣਗੇ। ਤੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਫਿਰ ਉਹ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਲੋਕਾਂ ਨੂੰ ਦੰਡ ਦਿੱਤਾ ਜਿਨ੍ਹਾਂ ਨੇ ਰਾਤ ਨੂੰ ਗੂਣਾ ਲੁੱਟੀਆਂ ਸਨ।
ਸਭ ਸ਼ਰਮਿੰਦਤ ਭਏ ਲੁਟੇਰੇ,
ਹੁਣ ਜਿੰਨੇ ਲੁਟੇਰੇ ਸਨ ਬੜੇ ਸ਼ਰਮਿੰਦਾ, ਉਹ ਤਾਂ ਪਹਿਲਾਂ ਹੀ ਸ਼ਰਮ ਨਾਲ ਮਰੇ ਹੋਏ। ਉਹ ਕਹਿੰਦੇ ਸਜ਼ਾ ਤਾਂ ਸਾਨੂੰ ਮਿਲ ਹੀ ਚੁੱਕੀ ਆ, ਹੋਰ ਜਿਹੜੀ ਸਜ਼ਾ ਦੇਣੀ ਆ ਦੇ ਦਿਓ ਤੁਸੀਂ, ਸਜ਼ਾ ਸਾਨੂੰ ਪਹਿਲਾਂ ਹੀ ਮਿਲ ਗਈ, ਸਾਡਾ ਧਰਮ ਭ੍ਰਸ਼ਟ ਹੋਇਆ। ਇਸ ਤਰ੍ਹਾਂ ਉਹ ਬੜੇ ਭਾਰੀ ਸ਼ਰਮਿੰਦਾ ਹੋਏ ਨੇ ਲੁਟੇਰੇ।
ਲੀਨੋ ਦਰਬ ਖਤਾ ਤਿੰਨ ਹੇਰੇ,
ਉਹਨਾਂ ਦੇ ਕੋਲੋਂ ਦੰਡ ਲਿਆ ਗਿਆ ਵੀ ਤੁਸੀਂ ਪੈਸੇ ਭਰੋ, ਉਹਨਾਂ ਨੂੰ ਜੁਰਮਾਨਾ ਲਾਇਆ ਗਿਆ, ਉਹਨਾਂ ਕੋਲੋਂ ਜੁਰਮਾਨਾ ਲਿਆ ਗਿਆ।
ਸ਼ਹਾਦੂਤ ਲੇ ਗਿਰਪਤ ਦੂਤ,
ਇਹ ਤਾਂ ਬਾਦਸ਼ਾਹ ਦਾ ਜਿਹੜਾ ਦੂਤ ਆਇਆ ਸੀ ਪ੍ਰਵਾਨਾ ਲੈ ਕੇ ਔਰੰਗਜ਼ੇਬ ਦਾ, ਤੇ ਜਿਹੜੇ ਰਾਜਿਆਂ ਦੇ ਦੂਤ ਸਨ।
ਅੰਤਰ ਬਰੇ ਕਰਨ ਕੋ ਸੂਤ,
ਇਹ ਤਾਂ ਉਹਨਾਂ ਸਾਰਿਆਂ ਨੂੰ ਦੰਡ ਦੇ ਕੇ ਸਾਰਿਆਂ ਦੀ ਤਸੱਲੀ ਕਰਵਾ ਕੇ ਫਿਰ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਅੰਦਰ ਗਏ, ਸੰਧੀ ਕਰਨ ਵਾਸਤੇ, ਸਤਿਗੁਰਾਂ ਨਾਲ ਗੱਲਬਾਤ ਕਰਨ ਵਾਸਤੇ ਅੰਦਰ ਗਏ।
ਜੈ ਸਤਿਗੁਰ ਬੈਠੇ ਤੈ ਆਏ,
ਉੱਥੇ ਚੱਲ ਕੇ ਆਏ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ।
ਸਕਲ ਜੋਰ ਕਰ ਸੀਸ ਨਿਵਾਏ,
ਸਾਰਿਆਂ ਨੇ ਆ ਕੇ ਹੱਥ ਜੋੜ ਕੇ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ।
ਬੈਠੇ ਨਿਕਟ ਕਯੋ ਨਿਜ
ਕੋਲ ਆ ਕੇ ਸਤਿਗੁਰਾਂ ਦੇ ਬੈਠ ਕੇ ਇਹਨਾਂ ਨੇ ਆਪਣੇ ਆਉਣ ਦਾ ਕੰਮ ਦੱਸਿਆ, ਕਾਰਨ ਦੱਸਿਆ।
ਸੁਣੀਏ ਗੁਰੂ ਗਰੀਬ ਨਿਵਾਜ,
ਕਹਿੰਦੇ ਹੇ ਗਰੀਬ ਨਿਵਾਜ ਸਤਿਗੁਰੂ ਜੀ ਸੁਣੋ।
ਪਰਵਾਨਾ ਲਿਖ ਸ਼ਾਹ ਪਠਾਇਓ,
ਵੇਖੋ ਮਹਾਰਾਜ ਬਾਦਸ਼ਾਹ ਦੇ ਆਪਣੇ ਹੱਥਾਂ ਦਾ ਲਿਖਿਆ ਪਰਵਾਨਾ, ਬਾਦਸ਼ਾਹ ਨੇ ਖੁਦ ਆਪਣੇ ਹੱਥਾਂ ਦੇ ਦਸਤਖਤ ਕਰਕੇ ਪ੍ਰਵਾਨਾ ਲਿਖ ਕੇ ਭੇਜਿਆ।
ਮੈਂ ਲੈ ਕਰ ਤੈ ਤੇ ਚਲੇ ਆਇਓ,
ਕੀ ਲਾਇਆ ਸੀ ਔਰੰਗਜ਼ੇਬ ਦਾ? ਉਹਨੇ ਆਪ ਦੱਸਿਆ, ਕਹਿੰਦਾ ਜੀ ਮੈਂ ਆਪ ਲੈ ਕੇ ਆਇਆ ਇਹ ਪਰਵਾਨਾ ਬਾਦਸ਼ਾਹ ਦੇ ਕੋਲੋਂ।
ਹਜ਼ਰਤ ਚਿੱਤ ਕੋ ਹਿੱਤ ਕਰ ਕਹਿਓ।
ਬਾਦਸ਼ਾਹ ਨੇ ਬੜੇ ਭਾਰੀ ਹਿੱਤ ਦੇ ਨਾਲ ਤੁਹਾਡੇ ਨਾਲ ਇਹ ਗੱਲ ਕਰਕੇ ਲਿਖ ਕੇ ਚਿੱਠੀ ਭੇਜੀ ਹੈ।
ਮਿਲ ਬੋ ਰਾਵਰ ਕੇ ਸੰਗ ਚਹਿਓ।
ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ, ਬਾਦਸ਼ਾਹ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ।
ਉਤ ਮੁਹਿੰਮ ਕਰ ਅਟਕੇ ਸੋਏ।
ਬਾਦਸ਼ਾਹ ਤਾਂ ਆਪ ਆਉਣਾ ਚਾਹੁੰਦਾ ਸੀ, ਪਰ ਉਧਰ ਦੱਖਣ ਦਿਸ਼ਾ ਵਿਚ ਇੱਕ ਮੁਹਿੰਮ ਦੇ ਉੱਤੇ ਅਟਕਿਆ ਹੋਇਆ, ਉਧਰ ਲੱਗਾ ਹੋਇਆ।
ਨਹੀਂ ਤਾਂ ਆਵਤ ਇਤ ਹਾਜ਼ਰ ਹੋਏ।
ਨਹੀਂ ਤਾਂ ਔਰੰਗਜ਼ੇਬ ਆਪ ਇਧਰ ਆ ਕੇ ਹਾਜ਼ਰ ਹੁੰਦਾ, ਉਹ ਆਪ ਤੁਹਾਡੇ ਕੋਲ ਆਉਂਦਾ।
ਕੁਝ ਸੋ ਬਾਤੇ ਕਰੇ ਜਬਾਨੀ।
ਉਹਨੇ ਮੇਰੇ ਨਾਲ ਬਹੁਤ ਸਾਰੀਆਂ ਜ਼ੁਬਾਨੀ ਗੱਲਾਂ ਕੀਤੀਆਂ। ਔਰੰਗਜ਼ੇਬ ਨੇ ਮੈਨੂੰ ਬਹੁਤ ਜ਼ੁਬਾਨੀ ਗੱਲਾਂ ਇਤ ਚਿੱਠੀ ਚ ਵੀ ਲਿਖੀਆਂ ਨੇ, ਬਹੁਤ ਸਾਰੀਆਂ ਜ਼ੁਬਾਨੀ ਗੱਲਾਂ ਵੀ ਉਹਨੇ ਮੈਨੂੰ ਕਹਿ ਕੇ ਭੇਜਿਆ ਹੈ।
ਪਰਵਰਦਗਾਰ ਮਿਲਨ ਕੀ ਜਾਨੀ।
ਔਰੰਗਜ਼ੇਬ ਤਾਂ ਜੀ ਬੰਦਾ ਹੀ ਬੜਾ ਚੰਗਾ। ਉਹ ਵਕੀਲ ਔਰੰਗਜ਼ੇਬ ਦੀ ਸਿਫਤ ਕਰਦਾ, ਕਹਿੰਦਾ ਜੀ ਉਹ ਤਾਂ ਰੱਬ ਨੂੰ ਮਿਲਣਾ ਚਾਹੁੰਦਾ। ਔਰੰਗਜ਼ੇਬ ਤਾਂ ਪਰਵਰਦਗਾਰ ਨੂੰ ਮਿਲਣਾ ਚਾਹੁੰਦਾ ਤੇ ਰੱਬ ਨਾਲ ਮਿਲਣ ਦੀਆਂ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦਾ, ਤੁਹਾਡੇ ਕੋਲ ਰਸਤਾ ਪੁੱਛਣਾ ਚਾਹੁੰਦਾ।
ਸ਼ਾਹ ਸਮੀਪ ਤਾਰੀਫ ਤੁਮਾਰੀ।
ਬਾਦਸ਼ਾਹ ਦੇ ਕੋਲ ਤੁਹਾਡੀ ਬੜੀ ਤਾਰੀਫ ਕੀਤੀ ਜਾਂਦੀ ਹੈ, ਤੁਹਾਡੀ ਬੜੀ ਉਪਮਾ ਕੀਤੀ ਜਾਂਦੀ ਹੈ।
ਬਹੁ ਲੋਕਨ ਸਭ ਰੀਤ ਉਚਾਰੀ।
ਬੜੇ ਲੋਕਾਂ ਨੇ ਤੁਹਾਡੀ ਤਾਰੀਫ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਕੀਤੀ ਹੈ।
ਬਲੀ ਬਹਾਦਰ ਪੀਰਨ ਪੀਰ ਜਨ ਖੁਦਾਏ ਹੀ ਆਪ ਸਰੀਰ।
ਮਹਾਰਾਜ ਤੁਸੀਂ ਬਲੀ ਹੋ, ਬਹਾਦਰ ਹੋ, ਪੀਰਾਨ ਦੇ ਪੀਰਾਨ ਪੀਰ ਹੋ, ਔਰ ਸਾਰਿਆਂ ਦੇ ਮਾਨੋ ਤੁਸੀਂ ਰਹਿਬਰ ਹੋ, ਆਪ ਹੀ ਖੁਦਾ ਦਾ ਅਵਤਾਰ ਹੋ, ਇਸ ਤਰ੍ਹਾਂ ਤੁਹਾਡੀ ਉਪਮਾ ਬਾਦਸ਼ਾਹ ਕੋਲ ਕੀਤੀ ਜਾਂਦੀ ਹੈ।
ਕਾਜੀ ਅਰ ਉਮਰਾਵ ਕਨੇਰੇ।
ਬੜੇ ਕਾਜੀ ਤੇ ਉਮਰਾਵ ਜਿਹੜੇ ਹਨ।
ਕਰਤ ਆਪ ਕੋ ਸੁਜਸ ਬਡੇਰੇ।
ਸਾਰੇ ਤੁਹਾਡਾ ਸੁਜਸ ਕਰਦੇ ਨੇ ਕਲਗੀਧਰ ਜੀ, ਉਹ ਸਾਰੇ ਤੁਹਾਡੀ ਉਪਮਾ ਕਰਦੇ ਹਨ ਔਰੰਗਜ਼ੇਬ ਕੋਲ।
ਸੁਣ ਸੁਣ ਅਭਿਲਾਖਾ ਬਡਸ਼ਾਹੂ।
ਜਦੋਂ ਔਰੰਗਜ਼ੇਬ ਤੁਹਾਡੀ ਸਿਫਤ ਸੁਣਦਾ ਹੈ ਤੇ ਸੁਣ ਸੁਣ ਕੇ ਉਹਦੇ ਮਨ ਵਿਚ ਤੁਹਾਨੂੰ ਮਿਲਣ ਦੀ ਬੜੀ ਅਭਿਲਾਖਾ ਜਾਗਦੀ ਹੈ। ਔਰੰਗਜ਼ੇਬ ਦੇ ਮਨ ਵਿਚ ਤੁਹਾਨੂੰ ਮਿਲਣ ਦਾ ਬੜਾ ਚਾਉ ਜਾਗਦਾ ਹੈ।
ਯਾ ਤੇ ਮੋਹਿ ਪਠਿਓ ਤੁਮ ਪਾਹੂ।
ਇਸੇ ਕਰਕੇ ਔਰੰਗਜ਼ੇਬ ਨੇ ਮੈਨੂੰ ਖਾਸ ਕਰਕੇ ਤੁਹਾਡੇ ਚਰਨਾਂ ਦੇ ਵਿਚ ਭੇਜਿਆ ਬੇਨਤੀ ਕਰਨ ਵਾਸਤੇ।
ਹਜ਼ਰਤ ਨਿਜ ਘਰ ਤੇ ਲਿਖ ਦੀਨ।
ਆ ਵੇਖੋ ਮਹਾਰਾਜ, ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਇਹ ਚਿੱਠੀ ਲਿਖ ਕੇ ਤੁਹਾਨੂੰ ਭੇਜੀ ਹੈ। ਇਹਦੇ ਵਿਚ ਉਹਨੇ ਤੁਹਾਡੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਹਰਫ ਜੋ ਥੋੜੇ ਲੀਜੈ ਚੀਨ।
ਮਹਾਰਾਜ ਥੋੜੇ ਹਰਫਾਂ ਦੇ ਵਿਚ ਬਾਦਸ਼ਾਹ ਨੇ ਗੱਲ ਲਿਖ ਕੇ ਭੇਜੀ ਹੈ।
ਅਹਿਦ ਕਰੇ ਵਿਚ ਦਿਓ ਖੁਦਾਏ।
ਅਹਿਦ ਕੀਤਾ ਤੇ ਵਿਚ ਖੁਦਾ ਨੂੰ ਜਾਮਨ ਰੱਖਿਆ ਕਿ ਤੁਹਾਡੇ ਮੇਰੇ ਵਿਚ ਖੁਦਾ ਜਾਮਨ ਹੈ, ਮੈਂ ਤੁਹਾਡੇ ਤੇ ਹਮਲਾ ਨਹੀਂ ਕਰਵਾਵਾਂਗਾ, ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਜਾਂ ਮੈਨੂੰ ਮਿਲਣ ਵਾਸਤੇ ਆ ਜਾਓ।
ਸਪਤ ਮੁਹੰਮਦ ਕੀ ਤਿੰਨ ਖਾਏ।
ਮਹਾਰਾਜ ਬਾਦਸ਼ਾਹ ਨੇ ਹਜ਼ਰਤ ਮੁਹੰਮਦ ਦੀ ਕਸਮ ਖਾਧੀ ਹੈ। ਉਹ ਕਹਿੰਦਾ ਮੈਨੂੰ ਹਜ਼ਰਤ ਮੁਹੰਮਦ ਦੀ ਕਸਮ ਲੱਗੇ ਜੇ ਮੈਂ ਤੁਹਾਡੇ ਤੇ ਹਮਲਾ ਕਰਾਵਾਂ।
ਜਿਮ ਰਾਵਰ ਕੋ ਮਨ ਪਤੀ ਆਵੇ।
ਜਿਵੇਂ ਤੁਹਾਡਾ ਮਨ ਪਤੀਜਦਾ, ਜਿਵੇਂ ਤੁਹਾਡਾ ਮਨ ਰਾਜੀ ਹੁੰਦਾ ਹੈ,
ਤਿਮ ਤੁਮ ਚਲੋ ਨਾ ਕੋ ਅਟਕਾਵੇ।
ਉਸੇ ਤਰ੍ਹਾਂ ਤੁਸੀਂ ਚੱਲੋ, ਤੁਹਾਨੂੰ ਕੋਈ ਨੀ ਅਟਕਾਏਗਾ, ਕੋਈ ਨੀ ਰੋਕੇਗਾ ਗੁਰੂ ਜੀ।
ਜੇ ਹਜ਼ਰਤ ਕੋ ਆਸ਼ਾ ਐਸੇ।
ਮਹਾਰਾਜ ਹੁਣ ਜੇ ਔਰੰਗਜ਼ੇਬ ਦਾ ਇਹ ਆਸ਼ਾ ਹੈ, ਬਾਦਸ਼ਾਹ ਔਰੰਗਜ਼ੇਬ ਦੇ ਮਨ ਦੀ ਇਹ ਇੱਛਾ ਹੈ।
ਅਪਰ ਬੁਰੋ ਕਰ ਸਕੇ ਸੋ ਕੈਸੇ।
ਆ ਜਿਹੜੇ ਬਾਹਰ ਪਹਾੜੀ ਰਾਜੇ ਜਾਂ ਹੋਰ ਤੁਰਕ ਉਮਰਾਵ ਸੂਬੇਦਾਰ ਬੈਠੇ ਨੇ, ਤੁਹਾਡਾ ਕੀ ਬੁਰਾ ਕਰਨਗੇ? ਜੇ ਔਰੰਗਜ਼ੇਬ ਤੁਹਾਡੇ ਪੱਖ ਦੀ ਗੱਲ ਕਰ ਰਿਹਾ ਤੇ ਫਿਰ ਇਹ ਤੁਹਾਡਾ ਬੁਰਾ ਕਿਵੇਂ ਕਰ ਸਕਦੇ ਨੇ?
ਗਿਰਪਤ ਸਗਰੇ ਕਰ ਕਰ ਆਨ।
ਇਹ ਸਾਰੇ ਪਹਾੜੀ ਰਾਜਿਆਂ ਨੇ ਵੀ ਹੁਣ ਦੁਬਾਰਾ ਆਨ ਖਾਧੀ ਹੈ।
ਪਠੇ ਆਪ ਕੇ ਟਿਗ ਪ੍ਰਧਾਨ।
ਆ ਵੇਖੋ ਮਹਾਰਾਜ, ਉਹਨਾਂ ਦੇ ਭੇਜੇ ਹੋਏ ਪ੍ਰਧਾਨ ਵਜ਼ੀਰ ਤੁਹਾਡੇ ਕੋਲ ਆਏ ਹਨ।
ठाकर तेन धर्म बिच दीने।
इन्होंने अपने ठाकुर दे तेन दी कसम खादी है और उन्हां दी कसम खा के इन्होंने नाल लैके आए हन।
तजो जंग अब आच सोचीने।
महाराज हुण तुसी जंग छड्ड दिओ, एही तुहाडा भी भला इहदे विच ते साडा भी भला है।
उन पम्मा बोले ओ कर जोर।
पम्मे वजीर ने फिर बोलिया, ओ भी लागे बैठा सी, ओ भी कहण लगा,
श्री प्रभ सब नमरी तुम और।
पम्मा वजीर कहिंदा, सतगुरु जी सारे तुहाडे अगे निमरी भूत हन।
ਨੇ ਪੂਰਬ ਕੀ ਬਾਤ ਵਿਚਾਰੋ।
ਮਹਾਰਾਜ ਜਿਹੜੀ ਪਹਿਲਾਂ ਗੱਲ ਹੋ ਗਈ ਉਹਦੀ ਵਿਚਾਰ ਨਾ ਕਰਿਆ ਜੇ।
ਆਜ ਅਚਾਨਕ ਕਰਿਓ ਵਿਗਾਰੋ।
ਇਹਨਾਂ ਨੇ ਅੱਜ ਅਚਾਨਕ ਵਿਗਾੜ ਕੀਤਾ ਤੁਹਾਡਾ ਕਿ ਤੁਸੀਂ ਜਦੋਂ ਬਾਹਰ ਗੂਣਾ ਭੇਜੀਆਂ ਇਹਨਾਂ ਨੇ ਲੁੱਟ ਮਾਰ ਕੀਤੀ, ਅਸੀਂ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਿਨ੍ਹਾਂ ਜਿਨ੍ਹਾਂ ਨੇ ਵਧੀਕੀ ਕੀਤੀ ਹੈ।
ਕਿਸ ਰਾਜੇ ਕੋ ਮਤ ਇਮਨਾਈ।
ਪਰ ਕਿਸੇ ਰਾਜੇ ਦੀ ਇਹ ਸਲਾਹ ਨਹੀਂ ਸੀ, ਇਹਨਾਂ ਵਜ਼ੀਰਾਂ ਨੇ ਜਿਹੜੇ ਅੱਗੇ ਅਹਿਲਕਾਰ ਸਨ ਇਹਨਾਂ ਨੇ ਮਾੜਾ ਕੰਮ ਕੀਤਾ ਹੈ।
ਪਰ ਇਹ ਲੁਟੇਰੇ ਬੈਲਨ ਮਾਈ।
ਤੇ ਉਹ ਲੁਟੇਰੇ ਆਏ ਹੋਏ ਸਨ ਫੌਜ ਵਿਚ, ਉਹਨਾਂ ਨੇ ਤੁਹਾਡੇ ਬੈਲਾਂ ਨੂੰ ਲੁੱਟਿਆ ਹੈ।
ਪਰ ਸਾਬਤ ਸਭ ਹੀ ਗੈਲੀ ਨੇ।
ਅਸੀਂ ਸਾਰਿਆਂ ਨੂੰ ਸਾਬਤ ਕਰਕੇ ਵੀ ਕਿਹਨੇ ਕਿਹਨੇ ਲੁੱਟ ਕੀਤੀ, ਸਾਰੇ ਫੜ ਲਏ ਨੇ, ਸਾਰੇ ਕੈਦੀ ਬਣਾ ਲਏ ਨੇ।
ਮਾਰਨ ਕਰੇ ਕੈਦ ਬਹੁ ਕੀਨੇ।
ਔਰ ਕਈਆਂ ਨੂੰ ਮਾਰ ਕੇ ਸਜ਼ਾ ਦਿੱਤੀ, ਕਈਆਂ ਨੂੰ ਅਸੀਂ ਕੈਦ ਕੀਤਾ ਇਸ ਵਧੀਕੀ ਕਰਕੇ।
ਪਰ ਉਹ ਸਭਨ ਮੈਂ ਅਬ ਡਰ ਭਾਰੀ।
ਹੁਣ ਮਹਾਰਾਜ ਸਾਰਿਆਂ ਵਿਚ ਡਰ ਹੈ, ਹੁਣ ਸਾਰੇ ਡਰੇ ਹੋਏ ਨੇ, ਹੁਣ ਨੀ ਤੁਹਾਡੇ ਤੇ ਕੋਈ ਹਮਲਾ ਕਰ ਸਕੇਗਾ।
ਨੈ ਕੋ ਹੇਰੇ ਔਰ ਤੁਹਾਰੀ।
ਹੁਣ ਤਾਂ ਤੁਹਾਡੀ ਵਾਹ ਵੱਲ ਨੀ ਕੋਈ ਵੇਖ ਸਕੇਗਾ ਗੁਰੂ ਜੀ।
ਇੱਕ ਵਾਰ ਤਜ ਦੁਰਗ ਸਿਧਾਰੋ।
ਇੱਕ ਵਾਰ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ, ਸਾਡੀ ਬੇਨਤੀ ਹੈ।
ਪੁਨ ਵਿਚਰੋ ਜੈ ਇੱਛਾ ਧਾਰੋ।
ਜਿੱਥੇ ਮਰਜ਼ੀ ਵਿਚਰੋ, ਜਿੱਥੇ ਮਰਜ਼ੀ ਇੱਛਾ ਧਾਰ ਕੇ ਵਿਚਰੋ, ਤੁਹਾਡਾ ਕੋਈ ਕੁਝ ਨੀ ਵਿਗਾੜੇਗਾ।
ਇਤਿਆਦਕ ਦੂਤਨ ਬਚ ਕਹੇ।
ਇਹਨਾਂ ਦੂਤਾਂ ਨੇ ਸਤਿਗੁਰਾਂ ਨੂੰ ਬਾਰ ਬਾਰ ਇਹ ਬੇਨਤੀਆਂ ਕੀਤੀਆਂ, ਬਚਨ ਕਹੇ।
ਜਿਮ ਕੰਚਨ ਕੱਟ ਮੈਂ ਬਿਖ ਆਹੇ।
ਭਾਈ ਸਾਹਿਬ ਕਹਿੰਦੇ ਉਤੋਂ ਬਾਹਰੋਂ ਬਾਹਰੋਂ ਮਿੱਠਾ ਬੋਲਦੇ ਨੇ, ਕਹਿੰਦੇ ਅਸਲ ਦੇ ਵਿਚ ਸੋਨੇ ਦੇ ਘੜੇ ਦੇ ਵਿਚ ਜ਼ਹਿਰ ਭਰਿਆ ਹੋਇਆ, ਬਾਹਰੋਂ ਸੋਨੇ ਦਾ ਘੜਾ ਵਿਚ ਜ਼ਹਿਰ ਭਰਿਆ ਹੋਇਆ, ਬਿਖ ਭਰਿਆ ਹੋਇਆ, ਇਹਨਾਂ ਦੇ ਅੰਦਰ ਕਪਟ ਹੈ। ਭਾਵੇਂ ਅਨੇਕਾਂ ਕਸਮਾਂ ਖਾਧੀਆਂ, ਔਰੰਗਜ਼ੇਬ ਨੇ ਵੀ ਕਸਮਾਂ ਖਾ ਕੇ ਲਿਖ ਕੇ ਭੇਜਿਆ, ਕੁਰਾਨ ਦੇ ਉੱਤੇ ਕਸਮ ਖਾ ਕੇ ਲਿਖ ਕੇ ਭੇਜਿਆ, ਪਰ ਫਿਰ ਵੀ ਮੇਰੇ ਸਤਿਗੁਰੂ ਜਾਣਦੇ ਨੇ ਦਗੇਬਾਜ਼ ਨੇ, ਇਹਨਾਂ ਨੇ ਦਗਾ ਕਰਨਾ ਹੀ ਕਰਨਾ ਹੈ।
ਕਈ ਲਾਪਚਾਰੀ ਸਭ ਬਾਤ।
ਮਹਾਰਾਜ ਜਾਣਦੇ ਨੇ ਵੀ ਇਹਨਾਂ ਨੇ ਹੁਣ ਚਾਪਲੂਸੀ ਦੀ ਇਹ ਗੱਲ ਕੀਤੀ ਹੈ।
ਗੁਰ ਕੇ ਉਰ ਸਗਰੀ ਬਿਖਿਆਤ।
ਸਤਿਗੁਰਾਂ ਨੂੰ ਕਿਹੜਾ ਕੁਝ ਨੀ ਪਤਾ, ਮੇਰੇ ਸਾਹਿਬ ਤਾਂ ਜਾਣੀ ਜਾਣ ਸਭ ਕੁਝ ਜਾਣਦੇ ਨੇ, ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲੇ ਨੇ, ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਇਹਨਾਂ ਨੂੰ ਜਵਾਬ ਦਿੱਤਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।